تیرا ہت کلگی تر ترن میں سندر روپ سہائے جب تے پما کیسری مار دیو نکسائے.
واہگرو جی کا خالصہ
واہگرو جی کی فتح.
مہربان جگت ناتھ تن تن شری گرو گرنتھ صاحب سچے پاتشاہ جی مہاراج جی دے پاون پوتر چرن کملاں چ سندیا ویلے دے سجے ہوئے دیواناں چ حاضریاں بھر رہی گرو کا خاص روپ پرم سنمان یوگ ستکار یوگ گرو خالصہ سادھ سنگت نتا پرتی گرو چرنا چ جڑ کے کلگی تر جی دا پاون پوتر اتہاس پنتھ دے والی چٹیاں باجاں والے شمشیر بہادر تن تن شری گرو گوبند سنگھ صاحب جی مہاراج جی دا پاون اتہاس بہت ہی شردھا بھاونا ستکار سہت سربن کر رہے مہا کبھی کبھی راج پائی صاحب پائی سنتوک سنگھ جی دا یہ بڑا بڑا پروپکار ہے جنہ نے سارا اتہاس بڑی شردھا بھاونا تے آستھا نال لکھا ہے. پما پروہت اور راجہ کیسری چند جدوں یہ سری آنندپور صاحب تو واپس بلاسپور گئے نے کیسری چند تے پمے پروہت دوہاں نے اپنی پگاں لا کے بھیم چند دے پیراں چ رکھ دتیاں ساڈی عزت رل گئی. گرو جی دے شپائیاں نے سورمیاں نے ساڈا بڑا بڑا نرادر کیتا اور یہ نرادر کیول اتھے انہاں دی سبھا وچ نہیں سارے شہر وچ ساڈا جلوس کڈیا گیا اور لوگ کہہ رہے سن کہ راجے بھیم چند دے بندے نے انہاں دی یہ حالت ہو رہی. اے راجا تیرے ناں نوں کلنک لگا. بھیم چند سن کے بڑا دکھی ہویا تے کردت ہویا. جنے پہاڑی راجے سی انہاں ساریاں دی انہیں میٹنگ سدی کہ آپاں نوں ہن ساریاں نوں رل کے حملہ کرنا چاہیدا گرو جی تے کوئی بندوبست کرنا چاہیدا. منگیاں وستواں بھی دین دی بجائے انہاں نے آ کچھ کیتا. سارے راجیاں نے نال سہمتی پرگٹائی پر لاگے کرپال کٹوچیا بیٹھا سی جیڑا یہ چاہندا تا ہے کہ راجا بھیم چند تے گرو جی دا جنگ ہوئے پر آپ وچ نہیں لڑنا چاہندا. لڑانا چاہندا پر آپ وچ لڑنا نہیں چاہندا. ہن جدو انہیں ویکھیا کہ جدو سارے راجے جان گے مینوں بھی جانا پئے گا تو کرپال کٹوچیے نے بڑی راج نیتی کھیڈی. کہن لگا ہن تیرے لڑکے دا بیاہ ہے تے تو بیاہ دا کام پورا کر لے. لڑائی جھگڑے چ پی گیا تے بیاہ دا کام رہ جانا. تے جدو اتھے بیاہ تے راجے فتح شاہ کول سارے راجے کٹھے ہون گے اتھے تو گرو جی نال جنگ کرنا تا کر لے. یعنی کہ سارا توڑا راجے فتح شاہ دے سر تے چاڑ دتا کہ وہی تیرے ولو لڑے گا. ہوں آپ صاف نکل گیا کرپال کٹوچیا. تو سارا نے کرپال کٹوچیے کی یہ گل مان لئی کہ بالکل درست کہہ رہا. ہوں راجے بھیم چند دے لڑکے دا ویاہ ہے. وہ ویاہ دا کارج جڑا وہ سانو رل مل کے نروگنتا سہت کر لینا چاہیے. جنگ تو بعد وچ بھی ہو جائے گا. تو اس پرکار نال انہاں سارے راجیاں نے رل کے گرو صاحب جی دے نال ورودھ برتی دھارن کیتی مورکھ مانیاں نے. اور یہ چاہتے نے ستگراں دے کولوں ہن اسی بدلہ لینا ہے جو انہاں نے ساڈے بھیجے ہوئے وکیلاں دی دردشا کیتی ہے اور انہاں دا نرادر کیتا ہے وہ بدلہ لینا ہے. ادھر کلگیتر پاتشاہ جی مہاراج جی تیاری کری بیٹھے نے. فوج آئے گی راجے بھیم چند دا دل آئے گا ਉਹਦੇ ਨਾਲ ਲੜਨ ਵਾਸਤੇ ਮਹਾਰਾਜ ਜੀ ਨੇ ਆਪ ਵੀ ਕਮਰ ਕੱਸੇ ਕੀਤੇ ਹੋਏ ਨੇ, ਸਤਿਗੁਰਾਂ ਦੇ ਸਿਪਾਹੀਆਂ ਵੀ ਕਮਰ ਕੱਸੇ ਕੀਤੇ ਹੋਏ। ਆਓ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਾਵਨ ਕਥਾ ਹੈ, ਸਰਵਣ ਕਰੀਏ ਸਾਹਿਬ ਦੇ ਪਾਵਨ ਚਰਨਾਂ ਨੂੰ, ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਇਸ ਕਲਗੀ ਸਰ ਤਰਨ ਬੈ ਸੁੰਦਰ ਰੂਪ ਸੁਆਏ।
ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਰਨ ਤਰਨ ਕਹਿੰਦੇ ਨੇ ਜਵਾਨੀ ਦੀ ਅਵਸਥਾ ਨੂੰ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਵਾਨੀ ਦੀ ਉਮਰ ਵਿਚ ਹਨ, ਤੇ ਪਰ ਜਵਾਨੀ ਦੀ ਉਮਰ ਹੈ। ਸਤਿਗੁਰਾਂ ਦਾ ਸਰੀਰ ਬੜਾ ਸੁੰਦਰ ਹੈ, ਸਰੂਪ ਬੜਾ ਸੁੰਦਰ ਹੈ, ਚਿਹਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਸੁੰਦਰ ਹੈ।
ਜਬ ਤੇ ਪੰਮਾ ਕੇਸਰੀ ਮਾਰਦੀ ਉਹ ਨਿਕਸਾਏ,
ਜਦੋਂ ਦਾ ਪੰਮੇ ਪੁਰੋਹਿਤ ਨੂੰ ਰਾਜੇ ਕੇਸਰੀ ਚੰਦ ਨੂੰ ਆਪਣੀ ਸਭਾ ਵਿਚੋਂ ਸਤਿਗੁਰਾਂ ਨੇ ਧੱਕੇ ਮਰਵਾ ਕੇ ਕਢਵਾਇਆ, ਪਿੱਛੇ ਆਪ ਜੀ ਸਰਵਣਕਾਰੀ ਆਏ ਹੋ, ਇਨ੍ਹਾਂ ਨੇ ਵਧੀਕੀ ਕੀਤੀ ਸੀ, ਕੇਸਰੀ ਚੰਦ ਗਲਤ ਬੋਲਿਆ ਸੀ, ਜਿਹਦੀ ਸਜ਼ਾ ਇਨ੍ਹਾਂ ਨੂੰ ਭੁਗਤਣੀ ਪਈ। ਤੇ ਪੰਮਾ ਪੁਰੋਹਿਤ ਤੇ ਕੇਸਰੀ ਚੰਦ ਨੂੰ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਨੇ ਜਦੋਂ ਦਾ ਕਢਵਾਇਆ ਹੈ,
ਨਿਸ਼ਾਨੀ ਛੰਦ ਸਭ ਤੇ ਜੰਗ ਸਮਾਜ ਕੋ ਅਧਕਾਏ ਵਧਾਵੇ,
ਉਦੋਂ ਦਾ ਸਤਿਗੁਰੂ ਜੀ ਨੇ ਇਧਰ ਤਿਆਰੀ ਕੀਤੀ ਹੋਈ। ਜਦੋਂ ਉਨ੍ਹਾਂ ਨੂੰ ਕੱਢ ਦਿੱਤਾ, ਮਹਾਰਾਜ ਜੀ ਜਾਣਦੇ ਸਨ ਕਿ ਹੁਣ ਫੌਜ ਵੀ ਆ ਸਕਦੀ ਹੈ, ਦੁਸ਼ਮਣ ਦਾ ਦਲ ਜਿਹੜਾ ਹੈ ਉਹ ਹਮਲਾ ਕਰ ਸਕਦਾ। ਕੇਸਰੀ ਚੰਦ ਵੀ ਇਹੀ ਕਹਿ ਕੇ ਗਿਆ ਸੀ ਕਿ ਅਸੀਂ ਬਸ ਜਾਣ ਦੀ ਸਾਡੀ ਦੇਰੀ ਆ, ਦਲ ਲੈ ਕੇ ਫੌਜਾਂ ਲੈ ਕੇ ਆਏ, ਸਮਝੋ ਤੁਹਾਡਾ ਸਾਰਾ ਆਨੰਦਪੁਰ ਸਾਹਿਬ ਨਗਰ ਅਸੀਂ ਲੁੱਟ ਦਿਆਂਗੇ, ਉਜਾੜ ਦਿਆਂਗੇ। ਸਤਿਗੁਰੂ ਜੀ ਨੇ ਉਸੇ ਦਿਨ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹੜਾ ਜੰਗੀ ਸਮਾਜ ਹੈ ਉਸ ਦਿਨ ਤੋਂ ਮਹਾਰਾਜ ਜੀ ਨੇ ਵਧਾਉਣਾ ਸ਼ੁਰੂ ਕਰ ਦਿੱਤਾ।
ਤਿਆਰੀ ਸ਼ਸਤਰ ਤੁਰੰਗ ਕੀ ਨਿਕੇ ਕਰਵਾਵੇ,
ਸ਼ਸਤਰਾਂ ਦੀ ਘੋੜਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਤਿਆਰੀ ਕਰਵਾਉਂਦੇ ਨੇ। ਸੋਹਣੇ ਸ਼ਸਤਰ ਸੋਹਣੇ ਘੋੜੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਉਸੇ ਦਿਨ ਤੋਂ ਤਿਆਰ ਕਰਵਾ ਰਹੇ ਹਨ।
ਬਖਸ਼ਿਤ ਹੈ ਗਰ ਸੁਪੱਟ ਕੋ ਬੋਦੇ ਉਤਸ਼ਾਹ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਸੂਰਮਿਆਂ ਨੂੰ ਵਧੀਆ ਵਧੀਆ ਸ਼ਸਤਰ ਬਖਸ਼ਦੇ ਨੇ, ਸੋਹਣੇ ਸੋਹਣੇ ਘੋੜੇ ਵਧੀਆ ਘੋੜੇ ਵਧੀਆ ਸ਼ਸਤਰ ਹਥਿਆਰ, ਉਹ ਆਪਣੇ ਸੂਰਮਿਆਂ ਦੀ ਬਹਾਦਰੀ ਵੇਖ ਕੇ ਗਰੀਬ ਨਵਾਜ ਜੀ ਉਹਨਾਂ ਸੂਰਮਿਆਂ ਨੂੰ ਇਹ ਸ਼ਸਤਰ ਬਸਤਰ ਬਖਸ਼ਦੇ ਹਨ।
ਛੁੱਟੈ ਤੁਫੰਗਨ ਕੀ ਸ਼ਲਕ ਬਦਨਾ ਦੀ ਉਠਾ,
ਖਾਲਸਾ ਜੀ ਸੂਰਮਿਆਂ ਅੰਦਰ ਬੜਾ ਉਤਸ਼ਾਹ ਹੈ ਸਭ ਦੇ ਅੰਦਰ, ਕਿਉਂਕਿ ਸਭ ਤੋਂ ਵੱਡੀ ਜਿਹੜੀ ਫੌਜ ਦੇ ਵਿਚ ਬਿਰਤੀ ਹੋਣੀ ਚਾਹੀਦੀ ਹੈ ਉਤਸ਼ਾਹ ਦੀ ਹੋਣੀ ਚਾਹੀਦੀ। ਉਤਸ਼ਾਹ ਨਾ ਹੋਵੇ ਤੇ ਜਿੱਡਾ ਵੱਡਾ ਮਰਜ਼ੀ ਕਿਲਾ ਹੋਵੇ, ਜਿੰਨੇ ਮਰਜ਼ੀ ਹਥਿਆਰ ਹੋਣ, ਜਿੰਨੀਆਂ ਮਰਜ਼ੀ ਫੌਜਾਂ ਹੋਣ, ਉਹ ਲੜਨਗੇ ਤਾਂ ਵੀ ਹਾਰਨਗੇ ਉਤਸ਼ਾਹ ਤੋਂ ਬਿਨਾਂ। ਲੜਨ ਵਾਸਤੇ ਉਨੇ ਹਥਿਆਰਾਂ ਦੀ ਲੋੜ ਨਹੀਂ ਹੁੰਦੀ ਜਿੰਨਾ ਉਤਸ਼ਾਹ ਚਾਹੀਦਾ ਅੰਦਰ। ਤੇ ਮਹਾਰਾਜ ਜੀ ਦੇ ਸੂਰਮੇ ਜਿੱਥੇ ਸ਼ਸਤਰਾਂ ਦੇ ਸਹਿਤ ਨੇ, ਸੋਹਣੇ ਹਥਿਆਰ ਨੇ ਉਨ੍ਹਾਂ ਦੇ ਕੋਲ, ਉਥੇ ਉਨ੍ਹਾਂ ਅੰਦਰ ਲੜਨ ਦਾ ਵੀ ਉਤਸ਼ਾਹ ਹੈ, ਲੜਨ ਦੀ ਵੀ ਉਨ੍ਹਾਂ ਅੰਦਰ ਬਿਰਤੀ ਹੈ, ਔਰ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਰਹਿੰਦੇ ਨੇ ਆਕਾਸ਼ ਵੱਲ। ਜਦੋਂ ਚਿੱਤ ਕਰਦਾ ਕਿਸੇ ਸੂਰਮੇ ਦਾ ਤੇ ਬੰਦੂਕ ਚ ਗੋਲੀ ਪਾ ਕੇ ਠੋਕ ਕੇ ਗੱਜ ਦੇ ਨਾਲ ਤੋੜਾ ਤਖਾਉਂਦੇ ਨੇ, ਪਲੀਤਾ ਤਖਾਉਂਦੇ ਨੇ, ਔਰ ਗੋਲੀ ਦਾਗਦੇ ਨੇ ਆਕਾਸ਼ ਵਿਚ, ਕੜਾਕੜ ਉੱਠਦੀ ਹੈ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਸੂਰਮਿਆਂ ਦੇ ਹੋਰ ਹੌਸਲੇ ਬੁਲੰਦ ਹੁੰਦੇ ਹਨ।
ਕਰੈ ਪ੍ਰਤੀਕਨ ਛਤਰੂ ਕੀ ਜਿਮ ਪਾਨ ਆਵੇ,
ਦੁਸ਼ਮਣ ਦੀ ਉਡੀਕ ਕਰ ਰਹੇ ਨੇ ਸਾਰੇ ਸੂਰਮੇ ਕਲਗੀਧਰ ਜੀ ਦੇ ਸਮੇਤ। ਮਹਾਰਾਜ ਜੀ ਦੁਸ਼ਮਣਾਂ ਦੀ ਉਡੀਕ ਕਰ ਰਹੇ ਨੇ, ਸੂਰਮੇ ਦੁਸ਼ਮਣਾਂ ਦੀ ਉਡੀਕ ਕਰ ਰਹੇ ਨੇ, ਇੱਦਾਂ ਉਡੀਕ ਕਰ ਰਹੇ ਨੇ ਮਾਨੋ ਜਿਵੇਂ ਕਿਸੇ ਪ੍ਰਾਹੁਣਿਆਂ ਨੇ ਆਉਣਾ ਹੋਵੇ ਚੱਲ ਕੇ। ਪ੍ਰਾਹੁਣੇ ਆਉਂਦੇ ਨੇ ਘਰਾਂ ਦੇ ਵਿਚ, ਕਹਿੰਦੇ ਇਸ ਤਰ੍ਹਾਂ ਮਾਨੋ ਜਿਵੇਂ ਇਹਨਾਂ ਦੀ ਉਡੀਕ ਕਰ ਰਹੇ ਨੇ, ਇੱਦਾਂ ਜਾਪਦਾ ਮਾਨੋ ਦੁਸ਼ਮਣ ਨਹੀਂ ਪ੍ਰਾਹੁਣਿਆਂ ਨੇ ਚੱਲ ਕੇ ਆਉਣਾ, ਜਿਵੇਂ ਪ੍ਰਾਹੁਣਿਆਂ ਦੀ ਉਡੀਕ ਕਰੀ ਦੀ ਹੈ।
ਇਸ ਦੀ ਆਪਤ ਤਿਆਰੀ ਕਰਤ ਜੋ ਚਾਹੇ ਮੰਗਵਾਵੇ,
ਪ੍ਰਾਹੁਣਿਆਂ ਨੇ ਚੱਲ ਕੇ ਆਉਣਾ ਤੇ ਉਹਨਾਂ ਦੀ ਜਿਆਫਤ ਵਾਸਤੇ, ਉਹਨਾਂ ਦੀ ਖਾਤਰ ਜਮਾ ਵਾਸਤੇ, ਤਸੱਲੀ ਵਾਸਤੇ, ਕਹਿੰਦੇ ਸਾਰੀਆਂ ਚੀਜ਼ਾਂ ਜਿਵੇਂ ਮੰਗਾਉਂਦੇ ਨੇ ਨਾ ਘਰ ਦੇ ਵਿਚ, ਪ੍ਰਾਹੁਣਾ ਕਿਸੇ ਨੇ ਆਉਣਾ ਹੋਵੇ ਕਹਿੰਦੇ ਵੀ ਮਠਿਆਈ ਵੀ ਲੈ ਆਈ, ਕੋਈ ਨਮਕੀਨ ਵੀ ਲੈ ਆਈ, ਕੁਝ ਆਹ ਚੀਜ਼ ਵੀ ਲੈ ਆਈ, ਕਹਿੰਦੇ ਇਸ ਤਰ੍ਹਾਂ ਜਿਵੇਂ ਪ੍ਰਾਹੁਣਿਆਂ ਦੇ ਆਉਣ ਸਮੇਂ ਉਹਨਾਂ ਦੀ ਜਿਆਫਤ ਵਾਸਤੇ ਉਹਨਾਂ ਦੀ ਖਾਤਰ ਜਮਾ ਵਾਸਤੇ ਜਿਵੇਂ ਬਹੁਤ ਸਾਰਾ ਸਮਾਨ ਇਕੱਠਾ ਕੀਤਾ ਜਾਂਦਾ, ਏਦਾਂ ਹੀ ਇਹਨਾਂ ਦੁਸ਼ਮਣਾਂ ਨੇ ਜਿਹੜੇ ਪ੍ਰਾਹੁਣਿਆਂ ਵਾਂਗ ਇਹਨਾਂ ਦੀ ਉਡੀਕ ਹੋ ਰਹੀ ਹੈ ਤੇ ਸਤਿਗੁਰਾਂ ਦੇ ਸੂਰਮੇ ਪੂਰੀ ਜਿਆਫਤ ਵਾਸਤੇ ਉਹਨਾਂ ਦੀ ਤਿਆਰੀ ਕਰ ਰਹੇ ਨੇ, ਜੋ ਚਾਹੁੰਦੇ ਨੇ ਮੰਗਵਾਉਂਦੇ ਹਨ।
ਤੇਗੇ ਕੇਵਲ ਸਿਪਰ ਕੋ ਬਨਵਾਏ ਰਕੇਬੇ,
ਜਿਹੜੀਆਂ ਗੁਰੂ ਕੇ ਸੂਰਮਿਆਂ ਦੇ ਗਾਤਰੇ ਪਾਈਆਂ ਤੇਗਾਂ ਨੇ ਨਾ, ਉਹ ਤੇਗਾਂ ਘੇਵਰ ਨੇ। ਘੇਵਰ ਇੱਕ ਪਕਵਾਨ ਹੈ, ਮਿੱਠੇ ਮਿਠਾਸ ਦੇ ਸਹਿਤ ਭਰਿਆ ਹੋਇਆ। ਕਹਿੰਦੇ ਜਿਹੜੀਆਂ ਸੂਰਮਿਆਂ ਦੀਆਂ ਤੇਗਾਂ ਨੇ ਨਾ, ਪ੍ਰਾਹੁਣਿਆਂ ਨੂੰ ਘੇਵਰ ਖਵਾਉਣੇ ਨੇ ਉਹ, ਜਿਹੜਿਆ ਤੁਰ ਪਹਾੜੀਆਂ ਨੇ ਚੜ ਕੇ ਆਉਣਾ, ਉਹਨਾਂ ਵਾਸਤੇ ਤੇਗਾਂ ਜਿਹੜੇ ਨੇ ਉਹ ਘੇਵਰ ਨੇ, ਢਾਲਾਂ ਜਿਹੜੀਆਂ ਨੇ ਉਹ ਰਕੇਬਾਂ ਹਨ।
ਗੁਲਕਾ ਸ਼ੱਕਰ ਪਾਰੀਆਂ ਗਨ ਕਰ ਹੈ ਦੇਬੇ,
ਜਿਹੜੀਆਂ ਗੋਲੀਆਂ ਨੇ ਇਕੱਠੀਆਂ ਕਰਕੇ ਰੱਖੀਆਂ ਜਾ ਰਹੀਆਂ ਨੇ ਸੂਰਮਿਆਂ ਦੇ ਕਬਰ ਕੱਸੇ ਵਿੱਚ, ਉਹ ਗੋਲੀਆਂ ਸ਼ੱਕਰ ਪਾਰੇ ਨੇ ਕਿ ਆਉਂਦੇ ਇਹਨਾਂ ਪਹਾੜੀਆਂ ਨੂੰ ਸ਼ੱਕਰ ਪਾਰੇ ਛਕਾਉਣੇ ਨੇ ਸਭ ਤੋਂ ਪਹਿਲਾਂ। ਕਹਿੰਦੇ ਗੋਲੀਆਂ ਜਿਹੜੀਆਂ ਨੇ ਉਹ ਸ਼ੱਕਰ ਪਾਰੇ ਹਨ, ਜਿਹੜੇ ਆਉਂਦੇ ਹੋਏ ਇਹਨਾਂ ਪਹਾੜੀਆਂ ਨੂੰ ਖਵਾਣੇ ਹਨ, ਚਕਾਣੇ ਹਨ।
ਕੜਛੀ ਬ੍ਰਿੰਦ ਬੰਦੂਕ ਧਰ ਪਰੋਸੈ ਤਤਕਾਲਾ,
ਪਾਰੇ ਵਰਤਾਉਣ ਵਾਸਤੇ ਕੜਛੀ ਹੁੰਦੀ ਹੈ ਨਾ। ਕਹਿੰਦੇ ਆ ਜਿਹੜੀਆਂ ਗੋਲੀਆਂ ਰੂਪੀ ਸ਼ੱਕਰ ਪਾਰੇ ਨੇ, ਇਹਨਾਂ ਨੂੰ ਵਰਤਾਉਣ ਵਾਸਤੇ ਬੰਦੂਕਾਂ ਰੂਪੀ ਜਿਹੜੀਆਂ ਕੜਛੀਆਂ ਨੇ, ਉਹ ਸੂਰਮਿਆਂ ਦੇ ਹੱਥਾਂ ਦੇ ਵਿੱਚ ਸੁਭਾਏਮਾਨ ਹੋ ਰਹੀਆਂ ਨੇ, ਜਿਨ੍ਹਾਂ ਬੰਦੂਕਾਂ ਦੇ ਨਾਲ, ਬੰਦੂਕਾਂ ਰੂਪੀ ਕੜਛੀਆਂ ਦੇ ਨਾਲ ਗੋਲੀਆਂ ਰੂਪੀ ਸ਼ੱਕਰ ਪਾਰੇ ਇਹਨਾਂ ਨੂੰ ਪਰੋਸਣੇ ਹਨ। ਸਤਿਗੁਰਾਂ ਦੇ ਸੂਰਮੇ ਨੇ ਬੜੇ ਚਤਰ ਰਸੋਈਏ ਨੇ, ਸੂਰਮੇ ਬਹਾਦਰ ਰਸੋਈਏ ਨੇ, ਔਰ ਇਹਨਾਂ ਨੇ ਬੜੀ ਸ਼ੀਘਰਤਾਈ ਨਾਲ ਆ ਸਾਰੀਆਂ ਚੀਜ਼ਾਂ ਬਣਾ ਕੇ ਵਰਤਾ ਕੇ ਆਉਂਦੇ ਹੋਏ ਦੁਸ਼ਮਣ ਨੂੰ ਚੁਕਾਉਣੀਆਂ ਹਨ।
ਬਨੈ ਜਲੇ ਬਿਸ਼ਤਾ ਬਗਨ ਖਰ ਖਪਰੇ ਭਾਲੇ,
ਕਹਿੰਦੇ ਜਿਹੜੇ ਮਹਾਰਾਜ ਗੁਰੂ ਕਲਗੀ ਧਰ ਦੇ ਖਪਰੇ ਤੀਰ ਨੇ ਨਾ, ਚਾਰ ਚਾਰ ਉਂਗਲ ਚੌੜੇ, ਇਹ ਮਾਨੋ ਇਹਨਾਂ ਪਹਾੜੀਆਂ ਨੂੰ ਜਲੇਬਾਂ ਨੇ ਜਿਹੜੀਆਂ ਚੁਕਾਉਣੀਆਂ ਨੇ ਆਉਂਦਿਆਂ ਨੂੰ, ਇਹ ਜਲੇਬਾਂ ਦੇ ਸਮਾਨ ਮਾਨੋ, ਇਹ ਜਲੇਬਾਂ ਤਿਆਰ ਕਰ ਕਰਕੇ ਬੜੀ ਛੇਤੀ ਨਾਲ ਰੱਖੀਆਂ ਜਾ ਰਹੀਆਂ ਹਨ।
ਤ੍ਰਿਪਤ ਕਰੇ ਬੋ ਰਿਪਨ ਕੇ ਹੋਏ ਰਹੇ ਉਤਾਲੇ,
ਉਤਾਵਲੇ ਹੋ ਰਹੇ ਨੇ ਸੂਰਮੇ ਕਿ ਕਦੋਂ ਦੁਸ਼ਮਣ ਆਵੇ, ਤੇ ਆਉਂਦੇ ਹੋਏ ਦੁਸ਼ਮਣ ਨੂੰ ਆਹ ਤੀਰਾਂ ਦੀਆਂ ਜਲੇਬਾਂ ਛਕਾਈਏ, ਆ ਤੀਰਾਂ ਦੀਆਂ ਜਲੇਬਾਂ ਚੁਕਾ ਕੇ, ਆ ਗੋਲੀਆਂ ਦੇ ਸ਼ੱਕਰ ਪਾਰੇ ਚੁਕਾ ਕੇ, ਤੇਗਾਂ ਦੇ ਘੇਵਰਾਂ ਦੇ ਸਵਾਦ ਚਖਾ ਕੇ ਆਉਂਦੇ ਹੋਏ ਦੁਸ਼ਮਣ ਨੂੰ ਕਦੋਂ ਰਜਾਵਾਂਗੇ, ਕਦੋਂ ਤ੍ਰਿਪਤ ਕਰਾਂਗੇ। ਐਸੀ ਉਡੀਕ ਸੂਰਮਿਆਂ ਬਹਾਦਰਾਂ ਦੇ ਹਿਰਦਿਆਂ ਵਿੱਚ ਲੱਗੀ ਹੋਈ ਹੈ।
ਪੰਜ ਦਿਵਸ ਬੀਤੇ ਜਮੈ ਹਰੀ ਆਏ ਨਾ ਕੋਈ,
ਪੰਜ ਦਿਨ ਬਤੀਤ ਹੋ ਗਏ, ਇੱਕ ਦੋ ਤਿੰਨ, ਪੰਜ ਦਿਨ ਬਤੀਤ ਹੋ ਗਏ, ਪਰ ਦੁਸ਼ਮਣਾਂ ਵੱਲੋਂ ਕੋਈ ਚੜ ਕੇ ਨਹੀਂ ਆਇਆ, ਕਿਉਂਕਿ ਰਾਜੇ ਭੀਮ ਚੰਦ ਨੇ ਸਲਾਹ ਕਰ ਲਈ ਸੀ ਕਿ ਵਿਆਹ ਤੋਂ ਬਾਅਦ ਇਹਨਾਂ ਦਾ ਬੰਦੋਬਸਤ ਕਰਾਂਗੇ। ਪਰ ਇਧਰ ਉਡੀਕ ਹੋ ਰਹੀ ਹੈ ਆਨੰਦਪੁਰ ਸਾਹਿਬ ਚ ਇਹਨਾਂ ਦੁਸ਼ਮਣਾਂ ਦੀ, ਤੇ ਪੰਜ ਦਿਨ ਬਤੀਤ ਹੋ ਗਏ, ਪੰਜਾਂ ਦਿਨਾਂ ਵਿੱਚ ਕੋਈ ਦੁਸ਼ਮਣ ਚੜ ਕੇ ਨਹੀਂ ਆਇਆ।
ਸਤਿਗੁਰ ਚੜੇ ਅਖੀਰ ਕੋ ਸੰਗ ਸਹਿਣਾ ਹੋਏ,
ਮਹਾਰਾਜ ਜੀ ਨੇ ਵੇਖਿਆ ਕਿ ਜਦੋਂ ਦੁਸ਼ਮਣ ਨਹੀਂ ਚੜ ਕੇ ਆਇਆ, ਪੰਜ ਦਿਨ ਬਤੀਤ ਹੋ ਗਏ, ਤੋ ਛੇਵੇਂ ਦਿਨ ਆਪ ਮਹਾਰਾਜ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਰੀਆਂ ਫੌਜਾਂ ਨੂੰ ਨਾਲ ਲਿਆ, ਸੂਰਮਿਆਂ ਨੂੰ ਨਾਲ ਲਿਆ, ਤੇ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਚੱਲੇ ਅਨੰਦਪੁਰ ਤੇ ਬਜਿਓ ਰਣਜੀਤ ਨਗਾਰਾ,
ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਿਕਾਰ ਖੇਡਣ ਲਈ ਚੜ ਪਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੰਗੀ ਨਗਾਰਾ, ਰਣਜੀਤ ਨਗਾਰਾ, ਜਿਸ ਨਗਾਰੇ ਦੀਆਂ ਚੋਭਾਂ ਦੀ ਆਵਾਜ਼ ਸੁਣ ਕੇ ਸੂਰਮਿਆਂ ਦੇ ਡੋਲੇ ਫਰਕਦੇ ਨੇ, ਵੈਰੀਆਂ ਦੇ ਹਿਰਦੇ ਕੰਬਦੇ ਨੇ, ਐਸਾ ਰਣਜੀਤ ਨਗਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਗੇ ਅੱਗੇ ਗੂੰਜਦਾ ਜਾ
ਰਿਹਾ। ਉਦਾਰਾ
ਪਹਾੜਾਂ ਦੀਆਂ ਕੰਦਰਾਵਾਂ ਹਨ, ਉਹਨਾਂ ਕੰਦਰਾਵਾਂ ਦੇ ਵਿੱਚ ਸਾਰੀ ਦੂਣ ਦੇ ਵਿੱਚ ਨਗਾਰੇ ਦੀ ਆਵਾਜ਼ ਗੂੰਜਦੀ ਹੈ, ਦੂਰ ਦੂਰ ਤੱਕ ਨਗਾਰੇ ਦੀ ਆਵਾਜ਼ ਜਾਂਦੀ ਹੈ।
ਚਿਤਕੋ ਗਮਨੇ ਪੰਥ ਮੈਂ ਰਜ ਗਗਨ ਚੜਾਏ,
ਪਾਸੇ ਨੂੰ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਧਰੋਂ ਰਾਜੇ ਭੀਮ ਚੰਦ ਦੀ ਨਗਰੀ ਹੈ ਨਾ ਬਿਲਾਸਪੁਰ, महाराज जी भी उस पासे नू गए ने, अपना सारा दल लैके सारिया फौजा लैके रणजीत नगारा बजाउंदे आ शिकार खेडदे आ उस पासे जंगल नू गए हन।
उठे नाद गन तुपक के जन मची लड़ाए,
चले घोड़िया दे पौड़ा नाल मिट्टी उड उड के आकाश नू जा चढ़ी है, सारे आकाश नू टांप लिया मिट्टी ने कट्टे ने। इस प्रकार नाल उधर बंदूकां चल दिया ने, सूरमे बंदूकां दियां शलखां चलाउंदे ने, आकाश विच मुंह करके बंदूकां दियां गोलियां दागदे ने। ते जदों बंदूकां दी कड़ा कड़ी हुंदी है उधर नगारा वजदा है, ते सूरमे भी मार लो मुंह तो इस तरह मार बकारा करदे ने। ते इस तरह जापदा मानो जिवें लड़ाई छिड़ गई होवे, जिस तरह जंग छिड़ गया होवे।
जीते कुकर बाजले बहरी सहचाने,
शिकार खेडण वास्ते चीते शिकारी कुत्ते बाज बहरियां सिचाने, ए जेड़े शिकारी पंछी ने सारे नाल सतगुरु जी ने लए हन।
कानन मैं विचरत प्रभु मृग के तुकहाने,
सतगुरु सचे पातशाह जी महाराज जी विचर रहे ने, दूर तक जंगल विच गए ने शिकार खेड़दे आ। अनेका हिरना दा शिकार महाराज जी ने खेड़ के उना हिरना नू मोक्ष प्रदान कीती है।
गजबा जी जो दे चढ़े पिक करे फेरे,
बड़े बड़े गज बाजी नाम घोड़िया दा है, हाथियां ते घोड़िया दे उत्ते योधे चढ़े हुए ने और शिकार खेड़दे ने ते वेखदे ने।
मन पावत फिर बिपन मैं शत्रु ने नेरे,
मन पाउंदी बिरती दे नाल जंगल दे विच विचरदे ने, जंगल विच खेड़दे ने, कोई दुश्मन नेड़े नजर नहीं आउंदा, कोई शत्रु नेड़े नहीं नजर आउंदा।
बहुर आनंदपुर को हटे तो सा तुंकारे,
शिकार खेडण तो बाद नगारा बजा के जंगल दे विच के जेदी आवाज बिलासपुर तक राजे भीम चंद दे कन्ना च पए। काफी समा शिकार खेडण तो बाद गरीबन बाग सच्चे पातशाह जी सारे लश्कर समेत श्री आनंदपुर साहब नू वापस हटे ने, वापस मुड़े हन।
आए कोई आगे न मिले कर पाटे अगारे,
खालसा जी कोई आ कहंदे ने पहाड़ियां नू, जेड़े पहाड़ी पिंड सी रस्ते विच पहाड़ी रहिंदे सी, ओ पिटावां लै के आके सतगुरां नू मिले, उन्हां नू डर पै गया कि गुरु जी दा राजे भीम चंद नाल बिगाड़ पै गया, किते ऐसा ना होवे कि साडा पिंड उजाड़ देण, सानू आके सतगुरु जी दंड देण। इस करके ओ डरदे होए अनेक प्रकार दियां पिटावां लिया के सतगुरां नू आण मिले हन।
जिस तो नै नुकसान होए जो सनमुख जाए,
सतगुरां दे सनमुख आ जांदा, हाजिर हो जांदा गुरु साहब दे चरणां च पिटावां लै के, ओदा किसे प्रकार दा कोई नुकसान नहीं हुंदा।
किखी आदबो बिगन तेज आए न पाए,
फिर खालसा जी हुण सूरमियां दे घोड़े ने हाथी ने, घोड़िया वास्ते हाथियों वास्ते घा पठा चाहिदा है, ते घा पठा खरीदन वास्ते सिंह माया दिंदे ने, ते पर कई एहो जे हुंदे ने पहाड़िए कच्ची मत दे धारनी जिहड़े भीम चंद दे हमायती सी, ओह अगों ना नुकर करदे ने, पैसे लै के भी अगों घा देण तों घा पठा देण तों इनकार करदे, फिर उहनां नूं दंड भी दित्ता जांदा सिंघां वल्लों, जेड़ा अगों ना नुकर करदा फिर उहनूं दंड दित्ता जांदा है।
लख संध्या पहुंचे सदन उतरे सुख पाए,
संध्या दा समा हो गया तो कलगीधर पातशाह जी महाराज सारे लश्कर समेत अपने महलां विच आए ने, श्री आनंदपुर साहब आए ने, अपने घर विच महाराज जी ने उतारा कीता ते सुख प्राप्त कीता है।
योद्धा निज निज मिसल मैं थिर होए अरखाए,
जिन्ने योधे ने सारे आपो अपनियां मिसलां मिसल बनाई हुई, मिसल दा मतलब है जथे, पंजाह पंजाह सौ सौ दो दो सौ तीन तीन सौ सूरमियां दे चार चार सौ सूरमियां दे जथे बनाए हुए सी, ते जेड़ा जथा जेड़ा बनाया हुंदा सी उना दी हदायत सी उना नू कि उना ने अपने जथे विच रहना है, तो इस प्रकार नाल आपो अपने जथियां विच जाके मिसलां विच जाके सूरमे थिर होए ने, और बड़ी खुशी है सारे अंदर, बड़ी प्रसन्नता है।
इमको तक पिक गुरु के जो अदक मसंद,
सतगुरां दे इस तरह दे कौतक वेख के, गुरु कलगीधर जी दे इस तरह दे जाहो जलाल नू वेख के, जेड़े मसंद सी खोटी बिरती वाले पूजा दा धान जिन्हां दे हड्डां च बैठा होया सी, ओ जेड़े मसंद सन जेड़े सतगुरु सचे पातशाह जी दे इस तरह दे कौतक वेखदे ने,
सिपत्र दे मैं ने ਸਹਿ ਸਕੈ ਉਤਪਾਤ ਮਿਲੰਦਾ।
ਬੜਾ ਤਪਦੇ ਨੇ ਮਨ ਵਿਚ, ਉਹ ਬੜਾ ਦੁਖੀ ਹੁੰਦੇ ਨੇ, ਉਹਨਾਂ ਦੇ ਕੋਲੋਂ ਸਤਿਗੁਰਾਂ ਦੇ ਇਹੋ ਜੇ ਕੌਤਕ ਵੇਖ ਕੇ ਸਹੇ ਨਹੀਂ ਜਾਂਦੇ। ਉਹ ਕਹਿੰਦੇ ਬੜਾ ਉਤਪਾਤ ਹੋਵੇਗਾ, ਬੜੀ ਲੜਾਈ ਹੋਵੇਗੀ, ਬੜਾ ਘਮਾਸਾਨ ਹੋਵੇਗਾ। ਏਦਾਂ ਉਹ ਮਸੰਦ ਆਪਣੇ ਹਿਰਦੇ ਚ ਤਪਦੇ ਤੇ ਦੁਖੀ ਹੁੰਦੇ ਨੇ।
ਬਸ ਤੇ ਸੁਖੀ ਸ਼ਾਂਤ ਸੋ ਕੋ ਜਾਣੈ ਨਾਏ।
ਸੋਚਦੇ ਨੇ ਆਪਸ ਵਿਚ ਗੱਲਾਂ ਵੀ ਕਰਦੇ, ਕਹਿੰਦੇ ਸੁਖ ਤੇ ਸ਼ਾਂਤੀ ਨਾਲ ਇੱਥੇ ਵਸ ਰਹੇ ਸੀ, ਆਨੰਦਪੁਰ ਸਾਹਿਬ ਚ ਕੋਈ ਸਾਨੂੰ ਕਮੀ ਨਹੀਂ ਸੀ, ਸੁਖ ਸ਼ਾਂਤੀ ਨਾਲ ਇੱਥੇ ਰਹਿ ਰਹੇ ਸੀ, ਕੋਈ ਇੱਥੇ ਸਾਡੇ ਬਾਰੇ ਨਹੀਂ ਸੀ ਜਾਣਦਾ।
ਇਹਨੋ ਉਠਾਇਓ ਦੁੰਦ ਬੱਡ ਬੈ ਨਹੀਂ ਉਮਾਹੀ।
ਇਹਨਾਂ ਨੇ ਆ ਕੇ ਨਵਾਂ ਦੁੰਦ ਉਠਾ ਦਿੱਤਾ, ਆ ਜੰਗ ਯੁੱਧ ਦਾ ਜਾਣ ਬੁੱਝ ਕੇ ਮਾਹੌਲ ਬਣਾ ਦਿੱਤਾ। ਉਹਨੇ ਨਵੀਂ ਉਮਰ ਹੈ ਤੇ ਨਵੀਂ ਉਮਰ ਹੋਰ ਹੋਣ ਕਰਕੇ ਬਿਨਾਂ ਸੋਚ ਵਿਚਾਰ ਕੀਤਿਆਂ ਇਹਨਾਂ ਨੇ ਇਹ ਦੁੰਦ ਉਠਾ ਦਿੱਤਾ ਹੈ।
ਕਬ ਸ਼੍ਰੀ ਗੁਜਰੀ ਕੇ ਨਿਕਟ ਕਹਿ ਕਹਿ ਸਮਝਾਵੇ।
ਹੁਣ ਜਦੋਂ ਮਸੰਦਾਂ ਦੀ ਸਤਿਗੁਰਾਂ ਅੱਗੇ ਪੇਸ਼ ਨਹੀਂ ਜਾਂਦੀ, ਫਿਰ ਉਹ ਮਾਤਾ ਗੁਜਰੀ ਜੀ ਕੋਲ ਆਉਂਦੇ ਤੇ ਕਈ ਵਾਰੀ ਮਾਤਾ ਗੁਜਰੀ ਜੀ ਦੇ ਕੋਲ ਆ ਕੇ ਮਾਤਾ ਜੀ ਨੂੰ ਸਿਖਾਉਂਦੇ ਨੇ, ਮਾਤਾ ਜੀ ਨੂੰ ਕਹਿ ਕਹਿ ਕੇ ਸਮਝਾਉਂਦੇ ਹਨ।
ਕਿਉਂ ਨਾ ਵਿਚਾਰੋ ਮਾਤ ਜੀ ਬਦ ਬੈਰ ਵਧਾਵੇ।
ਆ ਕੇ ਕਹਿੰਦੇ ਮਾਤਾ ਜੀ ਤੁਸੀਂ ਕਿਉਂ ਨਹੀਂ ਆਪਣੇ ਮਨ ਚ ਵਿਚਾਰ ਕਰਦੇ, ਵੇਖੋ ਤੁਹਾਡੇ ਪੁੱਤਰ ਸ੍ਰੀ ਗੁਰੂ ਕਲਗੀਧਰ ਜੀ ਕਿੰਨਾ ਵੈਰ ਵਧਾ ਰਹੇ ਨੇ ਰਾਜੇ ਭੀਮ ਚੰਦ ਨਾਲ, ਕਿੰਨੀ ਵੱਡੀ ਦੁਸ਼ਮਣੀ ਇਹਨਾਂ ਨੇ ਰਾਜੇ ਭੀਮ ਚੰਦ ਨਾਲ ਪਾ ਲਈ ਹੈ।
ਸਾਹਿਬਜ਼ਾਦੇ ਕੀ ਉਮਰ ਅਬ ਹੈ ਨਵੀਨੀ।
ਹਾਲੇ ਸਾਹਿਬਜ਼ਾਦੇ ਦੀ ਨਵੀਂ ਨਵੀਂ ਉਮਰ ਹੈ, ਚੜ੍ਹਦੀ ਉਮਰ ਹੈ, ਚੜ੍ਹਦੀ ਜਵਾਨੀ ਦੀ ਉਮਰ ਹੈ, ਖੂਨ ਇਹਨਾਂ ਦਾ ਤੱਤਾ ਹੈ, ਹਾਲੇ ਗਰਮ ਹੈ।
ਰਣ ਬਿਨ ਕਰੇ ਨਾ ਬਾਰ ਤਾਕਤ ਅਜੋ ਨਾ ਚੀਨੀ।
ਜੰਗ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਕਰਦੇ, ਹਰ ਵੇਲੇ ਜੰਗ ਦੀ ਗੱਲ ਕਰਦੇ ਨੇ, ਯੁੱਧ ਦੀ ਗੱਲ ਕਰਦੇ ਨੇ, ਯੁੱਧ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਕਰਦੇ। ਹਾਲੇ ਨਵੀਂ ਉਮਰ ਹੈ, ਇਹਨਾਂ ਨੇ ਜੰਗ ਵੇਖਿਆ ਕਿੱਥੇ ਹੈ, ਵੀ ਜੰਗ ਹੁੰਦਾ ਕਿਵੇਂ ਹੈ, ਇਹਨਾਂ ਨੂੰ ਹਾਲੇ ਜੰਗਾਂ ਯੁੱਧਾਂ ਦਾ ਪਤਾ ਨਹੀਂ। ਹਾਲੇ ਜੰਗ ਦੀ ਗੱਲ ਕਰਦੇ ਨੇ ਪਰ ਇਹਨਾਂ ਨੇ ਜੰਗ ਹਾਲੇ ਤੱਕ ਵੇਖੇ ਨਹੀਂ, ਯੁੱਧ ਇਹਨਾਂ ਨੇ ਨਹੀਂ ਵੇਖੇ।
ਦੁੱਖ ਬੜੇ ਸੰਗਰਾਮ ਮੈਂ ਨੈਣ ਨਿਆਰੇ।
ਸੰਗਰਾਮ ਵਿੱਚ, ਜੰਗ ਵਿੱਚ, ਯੁੱਧ ਵਿੱਚ ਬੜੇ ਬੜੇ ਵੱਡੇ ਭਾਰੀ ਦੁੱਖ ਹੁੰਦੇ ਨੇ, ਉਹ ਦੁੱਖ ਇਹਨਾਂ ਨੇ ਹਾਲੇ ਤੱਕ ਆਪਣੇ ਨੈਣਾਂ ਨਾਲ ਨਹੀਂ ਵੇਖੇ। ਉਹ ਦੁੱਖ ਜਿਹੜੇ ਜੰਗਾਂ ਯੁੱਧਾਂ ਵਿਚ ਹੁੰਦੇ ਨੇ ਉਹ ਇਹਨਾਂ ਆਪਣੀਆਂ ਅੱਖਾਂ ਨਾਲ ਨਹੀਂ ਵੇਖੇ।
ਆਨ ਪਰੈ ਗਰ ਲਖੈ ਤਬ ਹੋਈ ਨਾ ਉਪਚਾਰੇ।
ਜਦੋਂ ਜੰਗ ਯੁੱਧ ਦਾ ਇਹ ਗਲੇਵਾਂ ਇਹਨਾਂ ਦੇ ਗਲ ਵਿਚ ਆਣ ਪਿਆ ਤੇ ਫਿਰ ਵੱਡੇ ਭਾਰੀ ਦੁੱਖ ਇਹਨਾਂ ਦੇ ਸਾਹਮਣੇ ਜਦੋਂ ਆਉਣਗੇ ਨਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਜੰਗਾਂ ਯੁੱਧਾਂ ਦਾ ਕੀ ਨੁਕਸਾਨ ਹੈ। ਪਰ ਫਿਰ ਇਹਨਾਂ ਕੋਲੋਂ ਕੋਈ ਉਪਚਾਰ ਨਹੀਂ ਹੋਣਾ, ਫਿਰ ਇਹਨਾਂ ਦੇ ਕੋਲੋਂ ਕੋਈ ਉਪਾਅ ਨਹੀਂ ਹੋਣਾ।
ਭੀਮ ਚੰਦ ਸੈਲਿੰਦਰ ਬੱਡ ਜਨ ਤਿਸਕੇ ਆਏ।
ਰਾਜਾ ਭੀਮ ਚੰਦ ਕਿੱਡਾ ਵੱਡਾ ਰਾਜਾ, ਪਹਾੜੀ ਰਾਜਾ ਹੈ, ਸਾਰੀਆਂ ਰਿਆਸਤਾਂ ਵਿਚ ਉਹ ਮੁਖੀ ਰਾਜਾ ਹੈ, ਉਹਦੇ ਬੰਦੇ ਆਏ ਸੀ ਪੰਮਾ ਪੁਰੋਹਿਤ ਤੇ ਰਾਜਾ ਕੇਸਰੀ ਚੰਦ। ਉਹ ਰਾਜੇ ਭੀਮ ਚੰਦ ਦੇ ਖਾਸ ਅਹਿਲਕਾਰ ਸਨ, ਉਹ ਚੱਲ ਕੇ ਆਏ ਸਨ ਇਹਨਾਂ ਕੋਲ।
ਕਨੋ ਕੀਨੇ ਅਪਮਾਨ ਕੋ ਅਤਵੈਰ ਕਢਾਏ।
ਇਹਨਾਂ ਨੇ ਬੜਾ ਵੱਡਾ ਅਪਮਾਨ ਕੀਤਾ, ਬੜਾ ਵੱਡਾ ਅਨਾਦਰ ਕੀਤਾ, ਉਹਨਾਂ ਨੂੰ ਧੱਕੇ ਮਰਵਾ ਕੇ, ਮੁੱਕੇ ਮਰਵਾ ਕੇ, ਸਿੱਖਾਂ ਕੋਲੋਂ ਉਹਨਾਂ ਨੂੰ ਮਾਰ ਪਵਾ ਕੇ, ਖਵਾ ਕੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿਚੋਂ ਕੱਢਿਆ ਹੈ।
ਇਕੱਠੇ ਹੋਏ ਰਾਜੇ ਚੜ੍ਹੇ ਬੜ ਪਰੈ ਲੜਾਈ।
ਮਾਤਾ ਜੀ ਹੁਣ ਤਾਂ ਸਮਝ ਲੋ, ਇਕੱਠੇ ਹੋਏ ਸਮਝੋ, ਉਹ ਜਿੰਨੇ ਪਹਾੜੀ ਰਾਜੇ ਨੂੰ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਜਦੋਂ ਚੜ੍ਹ ਕੇ ਆਉਣਗੇ ਤੇ ਬੜੀ ਵੱਡੀ ਲੜਾਈ ਹੋਵੇਗੀ, ਬੜਾ ਵੱਡਾ ਘਮਾਸਾਨ ਜੰਗ ਹੋਵੇਗਾ। ਮਾਤਾ ਜੀ ਸਾਨੂੰ ਤਾਂ ਉਹ ਸਮਾਂ ਚੇਤੇ ਕਰਕੇ ਵੀ ਕਿ ਜੰਗ ਹੋਵੇਗਾ ਇਹ ਸੁਣ ਕੇ ਵੀ ਸਾਡਾ ਮਨ ਕੰਬਦਾ ਹੈ।
ਕੋ ਸਨ ਮੁਖ ਤਬ ਹੋਇਆ ਜਿਨ ਦਲ ਸਮੰਦਾਏ।
ਜਦੋਂ ਉਹਨਾਂ ਦਾ ਏਡਾ ਵੱਡਾ ਦਲ ਚੜ੍ਹ ਕੇ ਆਇਆ ਸਾਰੇ ਪਹਾੜੀ ਰਾਜਿਆਂ ਦਾ ਇਕੱਠਾ ਹੋ ਕੇ, ਤੇ ਫਿਰ ਇਧਰੋਂ ਕੌਣ ਅੱਗੇ ਜਾ ਕੇ ਉਹਨਾਂ ਦਾ ਮੁਕਾਬਲਾ ਕਰੇਗਾ, ਇਧਰੋਂ ਗੁਰੂ ਜੀ ਵੱਲੋਂ ਕਿਹੜੇ ਫੌਜ ਕਿਹੜੇ ਸਿਪਾਹੀ ਅੱਗੇ ਜਾ ਕੇ ਉਹਨਾਂ ਦਾ ਮੁਕਾਬਲਾ ਕਰਨਗੇ।
ਮਾਲ ਬਕਾਰਾ ਨਿਤ ਕਰੈ ਦਿੱਲੀ ਲੁੱਟ ਲੈ ਹੈ।
ਆ ਜਿਹੜੇ ਗੁਰੂ ਜੀ ਦੇ ਸੂਰਮੇ ਇਹਨਾਂ ਨੇ ਇਕੱਠੇ ਕੀਤੇ ਹੋਏ ਆਪਣੇ ਕੋਲ ਰੱਖੇ ਨੇ, ਹਰ ਵੇਲੇ ਮਾਰ ਬਕਾਰਾ ਹੀ ਆਪਣੇ ਮੂੰਹ ਤੋਂ ਕਰਦੇ ਨੇ, ਤੇ ਮਾਰ ਬਕਾਰਾ ਕਰਦਿਆਂ ਕਹਿੰਦੇ ਜੀ ਅਸੀਂ ਦਿੱਲੀ ਲੁੱਟ ਲੈਣੀ ਆ ਜਾ ਕੇ, ਏਦਾਂ ਦੀਆਂ ਗੱਲਾਂ ਕਰਦੇ ਨੇ, ਉੱਚੀ ਉੱਚੀ ਆਵਾਜ਼ ਵਿਚ ਲੋਕਾਂ ਨੂੰ ਵੀ ਸੁਣਾਉਂਦੇ ਨੇ, ਆਪਸ ਵਿਚ ਹੀ ਨਹੀਂ ਦੂਰ ਤੱਕ ਇਹ ਸੁਣਾਉਂਦੇ ਨੇ, ਕਹਿੰਦੇ ਬਸ ਹੁਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਦਿੱਲੀ ਤਖ਼ਤ ਵੀ ਲੁੱਟ ਲੈਣਾ, ਤੇ ਉੱਚੀ ਉੱਚੀ ਕਹਿੰਦੇ ਨੇ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਤੇ ਗੁਰੂ ਦੀਆਂ ਜਿਹੜੀਆਂ ਇਹ ਫੌਜਾਂ ਨੇ ਦਿੱਲੀ ਦੇ ਤਖ਼ਤ ਦੇ ਉੱਤੇ ਜਾ ਕੇ ਬੈਠਣਗੀਆਂ, ਏਦਾਂ ਦੀਆਂ ਇਹ ਗੱਲਾਂ ਕਰਦੇ ਹਨ।
ਲਾਪੁਰ ਠਾਣਾ ਪਾਏ ਕਰ ਮੁਲਤਾਨ ਮਲਹਿ,
ਕਹਿੰਦੇ ਲਾਹੌਰ ਦੇ ਵਿੱਚ ਅਸੀਂ ਆਪਣਾ ਥਾਣਾ ਪਾਵਾਂਗੇ, ਲਾਹੌਰ ਦੇ ਵਿੱਚ ਅਸੀਂ ਆਪਣੀ ਚੌਂਕੀ ਮੁਕਰਰ ਕਰਕੇ ਲਾਹੌਰ ਨੂੰ ਵੀ ਕਬਜ਼ੇ ਕਰਾਂਗੇ, ਔਰ ਜਿਹੜਾ ਮੁਲਤਾਨ ਹੈ ਉਹ ਵੀ ਮੱਲ ਕੇ ਆਪਣੇ ਅਧੀਨ ਕਰ ਲਵਾਂਗੇ।
ਦੌਰ ਪਿਸ਼ੋਰ ਹੈ ਰੋਰ ਕਰ ਸਭ ਲੇ ਪੰਜਾਬਾ,
ਜਿਹੜਾ ਪਿਸ਼ਾਵਰ ਤੱਕ ਦਾ ਇਲਾਕਾ ਹੈ ਉੱਥੇ ਤੱਕ ਰੌਲਾ ਮਚਾ ਕੇ ਪਿਸ਼ਾਵਰ ਨੂੰ ਵੀ ਆਪਣੇ ਅਧੀਨ ਕਰ ਲਵਾਂਗੇ, ਜਿੰਨਾ ਪੰਜਾਬ ਹੈ ਉਹ ਸਾਰਾ ਪੰਜਾਬ ਅਸੀਂ ਆਪਣੇ ਅਧੀਨ ਕਰ ਲਵਾਂਗੇ। ਪੰਜਾਬ ਬੜਾ ਵੱਡਾ ਸੀ, ਮੁਲਤਾਨ ਪਿਸ਼ਾਵਰ ਤੱਕ, ਜੰਮੂ ਕਸ਼ਮੀਰ ਤੱਕ ਦਾ ਸਾਰਾ ਹਿਮਾਚਲ ਆਦਿਕ, ਇਹ ਸਭ ਪੰਜਾਬ ਦਾ ਸੀ ਇਲਾਕਾ, ਤੇ ਕਹਿੰਦੇ ਇਹ ਜਿਹੜਾ ਜਿੰਨਾ ਪੰਜਾਬ ਹੈ ਇਹ ਸਾਰਾ ਪੰਜਾਬ ਅਸੀਂ ਆਪਣੇ ਅਧੀਨ ਕਰ ਲਵਾਂਗੇ।
ਹੱਥੇ ਪਹਾੜੀ ਤੁਰਕ ਗਨ ਦੇਸ਼ਨ ਲੈ ਦਾਬਾ,
ਜਿਹੜੇ ਪਹਾੜੀਏ ਨੇ ਤੁਰਕ ਨੇ, ਇਹਨਾਂ ਪਹਾੜੀਆਂ ਤੇ ਤੁਰਕਾਂ ਨੂੰ ਮਾਰ ਮੁਕਾਵਾਂਗੇ, ਔਰ ਇਹਨਾਂ ਦੇ ਜਿੰਨੇ ਦੇਸ਼ ਨੇ ਉਹ ਸਾਰੇ ਦੇਸ਼, ਇਹਨਾਂ ਦੀਆਂ ਸਾਰੀਆਂ ਰਿਆਸਤਾਂ ਉਹ ਆਪਣੇ ਅਧੀਨ ਕਰਕੇ ਦੱਬ ਲਵਾਂਗੇ।
ਸਗਰੋ ਜਗ ਸ਼ਤਰੂ ਬਣੈ ਸੁਣ ਸੁਣ ਇਨ ਬੈਨਾ,
ਮਾਤਾ ਜੀ ਜਿਹੋ ਜਿਹੀਆਂ ਇਹ ਗੱਲਾਂ ਕਰਦੇ ਨੇ, ਇਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਰਾ ਜੱਗ ਇਹਨਾਂ ਦਾ ਦੁਸ਼ਮਣ ਬਣ ਰਿਹਾ। ਜਦੋਂ ਇਹ ਕਹਿੰਦੇ ਅਸੀਂ ਮੁਲਤਾਨ ਜਿੱਤਣਾ, ਲਾਹੌਰ ਜਿੱਤਣਾ, ਪਹਾੜੀਆਂ ਨੂੰ ਜਿੱਤਣਾ, ਤੁਰਕਾਂ ਨੂੰ ਜਿੱਤਣਾ, ਤੇ ਸਾਰਿਆਂ ਇਹਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਸਾਰੇ ਇਹਨਾਂ ਦੇ ਦੁਸ਼ਮਣ ਬਣ ਰਹੇ ਨੇ, ਤੇ ਜਦੋਂ ਸਾਰੇ ਹੀ ਜਗਤ ਦੇ ਲੋਕ ਇਹਨਾਂ ਦੇ ਦੁਸ਼ਮਣ ਬਣ ਜਾਣਗੇ ਇਹਨਾਂ ਦੀਆਂ ਗੱਲਾਂ ਸੁਣ ਕੇ,
ਬਸਬੇ ਮੁਸ਼ਕਲ ਹੋਏ ਜਬ ਕਿਤ ਘਾਲੈ ਐਨਾ,
ਮਾਤਾ ਜੀ ਦੱਸੋ ਫਿਰ ਇਹ ਕਿੱਥੇ ਜਾ ਕੇ ਵਸਣਗੇ, ਰਹਿਣਗੇ ਕਿੱਥੇ, ਜਦੋਂ ਸਾਰੇ ਦੇਸ਼ ਨੂੰ ਹੀ ਆਪਣਾ ਦੁਸ਼ਮਣ ਬਣਾ ਲੈਣਗੇ, ਫਿਰ ਕਿੱਥੇ ਜਾ ਕੇ ਵਸਣਗੇ, ਕਿੱਥੇ ਜਾ ਕੇ ਆਪਣਾ ਘਰ ਪਾਉਣਗੇ, ਕਿੱਥੇ ਜਾ ਕੇ ਆਪਣਾ ਘਰ ਪਾਵਾਂਗੇ।
ਖੀਰੀ ਗੁਜਰੀ ਉੱਤਰ ਕਹਿ ਮੈਂ ਬਹੁ ਕਹਿ ਹਾਰੇ,
ਜਦੋਂ ਮਸੰਦਾ ਨੇ ਆਪਣਾ ਇਹ ਦੁੱਖ ਰੋਇਆ ਨਾ ਮਾਤਾ ਗੁਜਰੀ ਜੀ ਦੇ ਕੋਲ, ਤੇ ਮਾਤਾ ਜੀ ਅੱਗੋਂ ਬੋਲੇ, ਕਹਿਣ ਲੱਗੇ ਕਿ ਮਸੰਦੋ ਮੈਂ ਗੁਰੂ ਕਲਗੀਧਰ ਜੀ ਨੂੰ ਸਾਹਿਬਜ਼ਾਦੇ ਨੂੰ ਬੜੀ ਬੇਰੀ ਕਿਹਾ, ਕਹਿ ਕਹਿ ਕੇ ਹਾਰ ਗਈਆਂ, ਉਹਨਾਂ ਨੂੰ ਸਮਝਾ ਸਮਝਾ ਕੇ ਹਾਰ ਗਈਆਂ।
ਨਹੀਂ ਮਿਟਤ ਨਿਜ ਬਲ ਕਰੈ ਰਾਖਤ ਦਲ ਭਾਰੀ,
ਪਰ ਉਹ ਮੇਰੀ ਗੱਲ ਨਹੀਂ ਮੰਨਦੇ ਤੇ ਨਾ ਹੀ ਮਿਟਦੇ ਨੇ, ਜੋ ਕੰਮ ਕਰ ਰਹੇ ਨੇ ਉਹ ਕਰ ਹੀ ਰਹੇ ਨੇ, ਨਿਤਾ ਪ੍ਰਤੀ ਸਗੋਂ ਦਲ ਵਧਾ ਰਹੇ ਨੇ, ਫੌਜਾਂ ਆਪਣੇ ਕੋਲ ਭਰਤੀ ਵੱਧ ਤੋਂ ਵੱਧ ਕਰ ਰਹੇ ਨੇ।
ਰਿਦੇ ਡਰੋ ਰਿਸਤੇ ਕਛੂ ਕਿਮ ਨਹੀਂ ਬਖਾਨਾ,
ਜ਼ੋਰ ਪਾ ਕੇ ਮੈਂ ਉਹਨਾਂ ਨੂੰ ਕਹਿੰਦੀ ਨਹੀਂ, ਕਿਉਂਕਿ ਮੈਂ ਡਰਦੀ ਹਾਂ ਕਿਤੇ ਗੁਰੂ ਸਾਹਿਬ ਆਪਣੇ ਮੁਖੋਂ ਕੋਈ ਬਚਨ ਨਾ ਕਰ ਦੇ, ਜ਼ੋਰ ਪਾ ਕੇ ਉਦਾਂ ਤਾਂ ਕਹਿੰਦੀ ਹਾਂ ਪਰ ਜ਼ੋਰ ਪਾ ਕੇ ਨਹੀਂ ਕਹਿ ਸਕਦੀ, ਖਬਰੇ ਉਹ ਆਪਣੀ ਰਸਨਾ ਤੋਂ ਕੀ ਬਚਨ ਕਰ ਦੇਣ, ਕੀ ਬਚਨ ਸੁਣਾ ਦੇਣ।
ਮੁਖ ਤੇ ਨਿਕਸੈ ਤਥਾਵੇ ਸਗਰੇ ਜਾਣਾ,
ਇਹ ਗੱਲ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਜੋ ਆਪਣੇ ਮੁਖੋਂ ਕਹਿ ਦਿੰਦੇ ਨੇ ਉਹੀ ਕੁਝ ਹੋ ਜਾਂਦਾ, ਇਸ ਕਰਕੇ ਮੈਂ ਡਰਦੀ ਵੀ ਹਾਂ, ਤੇ ਡਰਦਿਆਂ ਉਹਨਾਂ ਦੇ ਸਾਹਮਣੇ ਜ਼ਿਆਦਾ ਉਹਨਾਂ ਨੂੰ ਜ਼ੋਰ ਨਹੀਂ ਪਾਉਂਦੀ ਕਿ ਕਿਤੇ ਕੋਈ ਬਚਨ ਨਾ ਕਰ ਦੇਣ, ਕਿਉਂਕਿ ਜੋ ਬਚਨ ਉਹ ਆਪਣੀ ਰਸਨਾ ਤੋਂ ਕਰ ਦਿੰਦੇ ਨੇ ਉਹ ਪੂਰਾ ਹੁੰਦਾ, ਇਹ ਸਾਰੇ ਜਾਣਦੇ ਹਨ।
ਸੁਣਤ ਮਸੰਦਨ ਤੇ ਬੌਰ ਕਬ ਸੁਧ ਡਿਗੇ ਆਵੇ,
ਮਸੰਦ ਵੀ ਜਿਹੜੇ ਨੇ ਉਹ ਬਾਰ ਬਾਰ ਮਾਤਾ ਨੂੰ ਕਹਿੰਦੇ, ਮਾਤਾ ਕਹੋ ਗੁਰੂ ਕਲਗੀਧਰ ਨੂੰ ਸਮਝਾਓ ਜੰਗ ਯੁੱਧ ਦਾ ਖਿਆਲ ਛੱਡ ਦੇਣ, ਤੋ ਇਸ ਤਰ੍ਹਾਂ ਮਾਤਾ ਜੀ ਫਿਰ ਕਈ ਵਾਰੀ ਜਦੋਂ ਮਸੰਦ ਕਹਿੰਦੇ ਨੇ ਉਹਨਾਂ ਦਾ ਜ਼ੋਰ ਪੈਂਦਾ ਮਾਤਾ ਤੇ, ਤੇ ਫਿਰ ਮਾਤਾ ਜੀ ਗੁਰੂ ਕਲਗੀਧਰ ਜੀ ਕੋਲ ਆਉਂਦੇ, ਕਦੇ ਕਦੇ ਆ ਕੇ ਸਤਿਗੁਰਾਂ ਨੂੰ ਕਹਿੰਦੇ ਹਨ,
ਮਿਰਦੁਲ ਦਿਲਾ ਸੇ ਕੇ ਸਹਿਤ ਸੁਧ ਕੋ ਸਮਝਾਵੇ,
ਮਿਰਦੁਲ ਜਿਹਾ ਮਿੱਠਾ ਜਿਹਾ ਦਿਲਾਸਾ ਦੇ ਕੇ ਨਾ ਮਾਤਾ ਜੀ ਬੜੇ ਪਿਆਰ ਨਾਲ ਬੜੇ ਠਰਮੇ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਮਝਾਉਂਦੇ ਤੇ ਕਹਿੰਦੇ ਹਨ,
ਸੁਣੋ ਪੁੱਤਰ ਬੜ ਰਣ ਕਰੇ ਤੁਮਰੇ ਜੋ ਪਿਤਾ ਮਾਂ,
ਕਹਿੰਦੇ ਨੇ ਮਾਤਾ ਜੀ ਕਹਿੰਦੇ, ਹੇ ਕਲਗੀਧਰ ਜੀ, ਹੇ ਪੁੱਤਰ ਜੀ, ਲਾਲ ਜੀ ਸੁਣੋ, ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਜੰਗ ਲੜੇ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਦਾਦਾ ਜੀ ਨੇ ਬੜੇ ਬੜੇ ਵੱਡੇ ਯੁੱਧ ਲੜੇ ਹਨ,
ਲੱਖੋਂ ਤੁਰਕ ਸੰਘਾਰ ਕਰ ਭੇਜੇ ਜਮ ਧਾਮਾ,
ਨੇ ਸੈਂਕੜੇ ਤੁਰਕਾਂ ਨੂੰ, ਹਜ਼ਾਰਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਮਾਰ ਕੇ ਉਹਨਾਂ ਨੂੰ ਜਮ ਧਾਮ ਭੇਜਿਆ, ਜਮਪੁਰੀ ਨੂੰ ਭੇਜਿਆ ਹੈ।
ਜਿਨਕੀ ਕ੍ਰਿਤ ਕੁਛ ਛਪੀ ਮੈਂ ਜਗ ਜਾਣੈ ਸਾਰਾ,
ਤੁਹਾਡੇ ਦਾਦਾ ਜੀ ਦੀ ਕੀਤੀ ਹੋਈ ਇਹ ਕ੍ਰਿਤ ਛੁਪੀ ਹੋਈ ਨਹੀਂ, ਸਾਰਾ ਜਗ ਸਾਰਾ ਸੰਸਾਰ ਉਹਨਾਂ ਦੀ ਇਸ ਕ੍ਰਿਤ ਨੂੰ ਜਾਣਦਾ ਹੈ।
ਤਹੁ ਲਖੋ ਇਕ ਸ਼ਾਹ ਤੋਂ ਵੱਡ ਜੰਗ ਅਖਾਰਾ,
ਪਰ ਫੇਰ ਵੀ ਇਹ ਗੱਲ ਜਰੂਰ ਜਾਣ ਲੋ ਤੁਸੀਂ ਕਿ ਤੁਹਾਡੇ ਦਾਦਾ ਜੀ ਦੀ ਜੰਗ ਸਿਰਫ ਬਾਦਸ਼ਾਹ ਨਾਲ ਸੀ। ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ, ਸ਼ਾਹ ਸੀ ਉਸ ਵੇਲੇ ਸ਼ਾਹਜਹਾਨ, ਕੇਵਲ ਉਹਦੇ ਨਾਲ ਹੀ ਉਹਨਾਂ ਦਾ ਜੰਗ ਦਾ ਅਖਾੜਾ ਸੀ, ਕੇਵਲ ਉਹਨਾਂ ਦੇ ਨਾਲ ਹੀ ਉਹਨਾਂ ਦਾ ਲੜਾਈ ਸੀ, ਜੰਗ ਸੀ।
ਅਪਰਨ ਸੋ ਮੇਲ ਆ ਰਹੇ ਹੋ ਗੁਰ ਕੇ ਅਨੁਸਾਰਾ,
ਬਾਕੀਆਂ ਨਾਲ ਉਹਨਾਂ ਦਾ ਮੇਲ ਮਿਲਾਪ ਰਿਹਾ, ਭਾਵੇਂ ਪਹਾੜੀ ਰਾਜੇ ਸੀ, ਰਿਆਸਤਾਂ ਦੇ ਰਾਜੇ ਸੀ, ਬਾਕੀ ਸਾਰਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਰਿਹਾ, ਕੇਵਲ ਉਹ ਬਾਦਸ਼ਾਹ ਨਾਲ ਲੜੇ ਨੇ, ਕਿਸੇ ਹੋਰ ਨਾਲ ਨਹੀਂ। ਤੇ ਬਾਕੀਆਂ ਨਾਲ ਉਹਨਾਂ ਦਾ ਸਾਰਿਆਂ ਦਾ ਮੇਲ ਮਿਲਾਪ ਰਿਹਾ, ਔਰ ਸਾਰੇ ਉਹਨਾਂ ਦੇ ਅਨੁਸਾਰ ਰਹੇ ਨੇ।
ਚਿਤ ਚਾਹਤ ਵਿਚਰਤ ਰਹੇ ਸਗਰੇ ਹਿਤਵਾਰੇ,
ਜੇ ਉਹਨਾਂ ਦਾ ਚਿਤ ਕਰਦਾ ਸੀ ਜਿੱਧਰ ਜਾਣ ਨੂੰ ਆਪਣੀ ਮਰਜ਼ੀ ਨਾਲ ਵਿਚਰਦੇ ਵੀ ਰਹੇ, ਜਾਂਦੇ ਵੀ ਰਹੇ, ਕਿਉਂਕਿ ਸਾਰੇ ਉਹਨਾਂ ਦੇ ਹਿਤੈਸ਼ੀ ਸੀ, ਸਾਰੇ ਉਹਨਾਂ ਨਾਲ ਹਿੱਤ ਕਰਦੇ ਸਨ।
ਅਬ ਰਾਵਰ ਕੇ ਸਮੋ ਮੈਨੂੰ ਰੰਗ ਬੜ ਦੁਖੇ,
ਹੇ ਲਾਲ ਜੀ ਹੁਣ ਸਮਾਂ ਕੁਝ ਹੋਰ ਹੈ, ਉਦੋਂ ਸਮਾਂ ਹੋਰ ਸੀ, ਹੁਣ ਸਮਾਂ ਕੁਝ ਹੋਰ ਹੈ, ਕਿਉਂਕਿ ਤੁਹਾਡੇ ਇਸ ਸਮੇਂ ਵਿਚ ਨਿਰੰਗਾ ਹਿੰਦੁਸਤਾਨ ਦਾ ਬਾਦਸ਼ਾਹ, ਜਿਹੜਾ ਬੜਾ ਵੱਡਾ ਦਵੈਖੀ ਹੈ, ਬੜਾ ਵੱਡਾ ਗੁਰੂ ਘਰ ਦਾ ਦੁਖੀ ਹੈ।
ਸ਼ਾਹਜਹਾਂ ਸੁਨ ਜਸ ਹਟਤ ਇਹ ਮਿਟੈ ਨਾ ਰੇਖੇ,
ਬਾਦਸ਼ਾਹ ਸ਼ਾਹਜਹਾਨ ਤਾਂ ਗੁਰੂ ਘਰ ਦਾ ਜਸ ਸੁਣ ਕੇ ਹਟ ਗਿਆ, ਉਹਨੇ ਦੁਬਾਰਾ ਲੜਨ ਦਾ ਖਿਆਲ ਨਹੀਂ ਕੀਤਾ ਗੁਰੂ ਘਰ ਨਾਲ, ਪਰ ਇਹ ਇਹੋ ਜਿਹਾ ਦਵੈਖੀ ਹੈ, ਇਹੋ ਜਿਹਾ ਰੁੱਖੀ ਹੈ, ਕ੍ਰੋਧੀ ਹੈ, ਇਹਨੇ ਨਹੀਂ ਹਟਣਾ, ਇਹਨੇ ਨਹੀਂ ਮਿਟਣਾ। ਸ਼ਾਹਜਹਾਨ ਤਾਂ ਹਟ ਗਿਆ ਸੀ ਗੁਰੂ ਘਰ ਦਾ ਜਸ ਸੁਣ ਕੇ, ਪਰ ਇਹਨੇ ਨਹੀਂ ਹਟਣਾ, ਕਿਉਂਕਿ ਇਹ ਬੜਾ ਕ੍ਰੋਧੀ ਹੈ।
ਰਾਵਰ ਕੇ ਪਿਤ ਸੰਗ ਜਿਨ ਸਿਰ ਲੋ ਕਰ ਦਰੋਹਾ,
ਤੁਹਾਡੇ ਪਿਤਾ ਜੀ ਦੇ ਨਾਲ ਇਹਨੇ ਸਿਰ ਤੱਕ ਲੈਣ ਤੱਕ ਦਾ ਦਰੋਹ ਕਮਾਇਆ, ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਏਡਾ ਵੱਡਾ ਦਰੋਹ ਨਿਰੰਗੇ ਨੇ, ਪਾਪੀ ਨੇ ਕਮਾਇਆ ਹੈ।
ਗੁਰੂ ਪੀਰ ਦਰਵੇਸ਼ ਗਨ ਸਭ ਤੋਂ ਇਹ ਰੋਹਾ,
ਗੁਰੂ ਪੀਰ ਤੇ ਦਰਵੇਸ਼ਾਂ ਨਾਲ ਸਾਰਿਆਂ ਨਾਲ ਹੀ ਰੋਹ ਰੱਖਦਾ, ਸਾਰਿਆਂ ਨਾਲ ਹੀ ਵਿਰੋਧ ਕਰਦਾ, ਬੜੇ ਬੜੇ ਮੁਸਲਮਾਨ ਫਕੀਰ ਨੀ ਛੱਡੇ ਇਹਨੇ, ਸ਼ਰਮਦ ਵਰਗੇ ਫਕੀਰਾਂ ਨੂੰ ਵੀ ਪਕੜ ਕੇ ਫਾਹੇ ਲਾ ਦਿੱਤਾ ਇਹਨੇ, ਬੜੇ ਬੜੇ ਮਹਾਂਪੁਰਖਾਂ ਪੀਰਾਂ ਦਾ ਇਹਨੇ ਕਤਲ ਕੀਤਾ ਹੈ।
ਇੱਕ ਤੋਂ ਸ਼ਤਰੂ ਵਿਸਾਲ ਤੋਂ ਦੱਖਣ ਗਵਾ ਪਾਪੇ,
ਇੱਕ ਤਾਂ ਉਹ ਤੁਹਾਡਾ ਬੜਾ ਵੱਡਾ ਦੁਸ਼ਮਣ ਹੈ ਔਰੰਗਜ਼ੇਬ, ਤੇ ਇਸ ਵੇਲੇ ਉਹ ਦੱਖਣ ਦਿਸ਼ਾ ਵੱਲ ਗਿਆ ਹੋਇਆ।
ਸਕਲ ਦੇਸ਼ ਅਨੁਸਾਰ ਜੀ ਸੰਤਨ ਸੰਤਾਪੇ,
ਸਾਰਾ ਦੇਸ਼ ਉਹਦੇ ਅਨੁਸਾਰ ਹੈ, ਸਾਰਾ ਦੇਸ਼ ਉਹਦੇ ਅਧੀਨ ਹੈ, ਔਰ ਉਹ ਬੜਾ ਵੱਡਾ ਸੰਤਾਂ ਦਾ ਮਹਾਂਪੁਰਖਾਂ ਦਾ ਸੰਤਾਪੀ ਹੈ, ਸਭ ਮਹਾਂਪੁਰਖਾਂ ਸਾਧੂਆਂ ਨੂੰ ਦੁੱਖ ਦੇਣ ਵਾਲਾ ਹੈ।
ਕਰ ਆਨੰਦਪੁਰ ਆਪ ਕੋ ਸੁੰਦਰ ਸਭ ਛੋਨੇ,
ਜਿਹੜੀ ਸਾਰੀ ਜਗ੍ਹਾ ਆਨੰਦਪੁਰ ਸਾਹਿਬ ਦੀ ਤੁਹਾਡੀ ਹੈ, ਇੱਥੇ ਤੁਹਾਡੇ ਆਪਣੇ ਮਹਿਲ ਨੇ, ਤੁਹਾਡਾ ਆਪਣਾ ਘਰ ਹੈ, ਪੁਸ਼ਤੈਨੀ ਨਗਰ ਹੈ, ਤੁਹਾਡੇ ਪਿਤਾ ਜੀ ਦਾ ਵਸਾਇਆ ਹੋਇਆ ਤੇ ਸੋਹਣੀ ਜਗ੍ਹਾ ਹੈ, ਕਿੰਨਾ ਸੋਹਣਾ ਆਨੰਦਪੁਰ ਸਾਹਿਬ ਹੈ।
ਇੱਕ ਦਿਸ਼ ਗਿਰ ਚੱਕ ਤੁੰਗ ਜੁਤੇ ਤਸਲਤਾ ਲੋਨੋਨੀ,
ਸੋਹਣੀ ਨਗਰੀ ਹੈ, ਇੱਕ ਪਾਸੇ ਪਹਾੜਾਂ ਦੀ ਸੈਲ ਹੈ, ਇੱਕ ਪਾਸੇ ਨੈਣਾ ਦੇਵੀ ਦਾ ਟਿੱਲਾ ਹੈ, ਇੱਕ ਪਾਸੇ ਸੁੰਦਰ ਦਰਿਆ ਵਗਦਾ ਹੈ।
ਗਨ ਰਾਜੇ ਸੈਲਨ ਪਤੀਨ ਕੇ ਡਿਗ ਬਾਸਾ,
ਤੇਰੇ ਨੇੜੇ ਨੇੜੇ ਪਹਾੜੀ ਰਾਜੇ ਵਸਦੇ ਨੇ, ਉਹਨਾਂ ਦੇ ਨੇੜੇ ਆਪਣਾ ਵਾਸਾ, ਉਹਨਾਂ ਦੇ ਨੇੜੇ ਆਪਾਂ ਰਹਿ ਰਹੇ ਹਾਂ।
ਬਹੁ ਬਨ ਕਰਨੇ ਅਖੀਰ ਕੋ ਨਿਤ ਕਰੋ ਬਿਲਾਸਾ,
ਆਲੇ ਦੁਆਲੇ ਸੰਘਣੇ ਜੰਗਲ ਨੇ, ਉਹਨਾਂ ਜੰਗਲਾਂ ਵਿਚ ਤੁਸੀਂ ਮਰਜ਼ੀ ਦਾ ਸ਼ਿਕਾਰ ਖੇਡਦੇ ਹੋ, ਆਲਾ ਨੂੰ ਵੀ ਖੇਡਦੇ ਰਹੋਗੇ।
ਭੀਮ ਚੰਦ ਸੋ ਸ਼ਤਰਤਾ ਤੁਮਰੀ ਬਣ ਆਏ,
ਹੁਣ ਤੁਸੀਂ ਰਾਜੇ ਭੀਮ ਚੰਦ ਨਾਲ ਵਿਰੋਧ ਖੜਾ ਕਰ ਲਿਆ ਤੇ ਦੁਸ਼ਮਣੀ ਪੈ ਗਈ ਆ ਰਾਜੇ ਭੀਮ ਚੰਦ ਦੇ ਨਾਲ।
ਬਗਰੇ ਰਾਜੇ ਸੈਲ ਪਤ ਜਿਸ ਕੇ ਰਸਾਏ,
ਜਿੰਨੇ ਪਹਾੜੀ ਰਾਜੇ ਨੇ ਸਾਰੇ ਰਾਜੇ ਭੀਮ ਚੰਦ ਦੀ ਮਿੱਤਰਤਾ ਨਾਲ ਉਹਦੇ ਨਾਲ ਰਹਿੰਦੇ ਨੇ, ਔਰ ਹਰ ਵੇਲੇ ਉਹਦੀ ਸਹਾਇਤਾ ਕਰਨ ਵਾਲੇ ਹਨ।
ਪਰੇ ਜੰਗ ਹੋਏ ਇੱਕ ਥੇ ਸਭੀ ਚੜਿਆ ਮੈਂ।
ਜਦੋਂ ਕਿਤੇ ਤੁਹਾਡੇ ਨਾਲ ਜੰਗ ਛਿੜਿਆ ਤੇ ਰਾਜੇ ਭੀਮ ਚੰਦ ਦੀ ਮਦਦ ਵਾਸਤੇ ਸਾਰੇ ਪਹਾੜੀ ਰਾਜੇ ਆਉਣਗੇ, ਅੱਗੇ ਸਾਰੇ ਸੈਲਪਤੀ ਉਹਦੀ ਮਦਦ ਕਰਕੇ ਇਕੱਠੇ ਚੜ ਕੇ ਆਉਣਗੇ।
ਬਸ ਬੋ ਵੀ ਮੁਸ਼ਕਲ ਬਣੇ ਕਿਉਂ ਸਮਤਾ ਪਾਵੇ,
ਇੱਥੇ ਆਪਣਾ ਰਹਿਣਾ ਵੀ ਔਖਾ ਹੋ ਜਾਏਗਾ, ਆਨੰਦਪੁਰ ਸਾਹਿਬ ਚ ਆਪਣਾ ਵਸਣਾ ਵੀ ਔਖਾ ਹੋ ਜਾਏਗਾ, ਕਿਵੇਂ ਭਲਾ ਆਪਾਂ ਉਹਨਾਂ ਦੀ ਬਰਾਬਰੀ ਕਰ ਸਕਦੇ ਹਾਂ।
ਹਿਤਕਾਰੀ ਗੁਰ ਸਦਨ ਕੇ ਪਿਆਦ ਵਿਚਾਰ,
ਗੁਰੂ ਘਰ ਦੇ ਹਿਤੈਸ਼ੀ ਨੇ, ਹਿਤਕਾਰੀ ਨੇ, ਉਹ ਇਸ ਤਰ੍ਹਾਂ ਦੀਆਂ ਗੱਲਾਂ ਵਿਚਾਰਦੇ ਨੇ। ਹੇ ਲਾਲ ਜੀ, ਉਹ ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਦੇ ਹਨ।
ਚਿਤ ਚਿੰਤਾ ਬਸ ਨਿਤਰੇ ਤੁਮ ਠੀਕ ਨਾ ਉਚਾਰੇ,
ਉਹਨਾਂ ਸਾਰਿਆਂ ਦੇ ਚਿੱਤ ਵਿੱਚ ਬੜੀ ਭਾਰੀ ਚਿੰਤਾ, ਪਰ ਉਹ ਤੁਹਾਡੇ ਅੱਗੇ ਨਹੀਂ ਬੋਲਦੇ, ਮੈਨੂੰ ਆ ਕੇ ਕਹਿੰਦੇ ਨੇ, ਤੁਹਾਡੇ ਅੱਗੇ ਆ ਕੇ ਨਹੀਂ ਬੋਲਦੇ, ਤੁਹਾਨੂੰ ਨਹੀਂ ਕੁਝ ਆਖਦੇ।
ਜਨਨੀ ਕੇ ਸੁਨ ਬੈਨ ਕੋ ਕਲਗੀਧਰ ਪਾਖਾ,
ਮਾਤਾ ਦੇ ਇਹ ਬਚਨ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਅਸ ਚਿੰਤਾ ਤੁਮ ਕਿਉਂ ਕਰੀ ਉਰ ਮੈਂ ਡਰ ਰੱਖਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਮਾਤਾ ਜੀ ਇਸ ਤਰ੍ਹਾਂ ਦੀ ਚਿੰਤਾ ਤੁਸੀਂ ਆਪਣੇ ਮਨ ਵਿੱਚ ਕਿਉਂ ਕਰਦੇ ਹੋ, ਇਸ ਤਰ੍ਹਾਂ ਦਾ ਵਹਿਮ ਤੁਸੀਂ ਆਪਣੇ ਮਨ ਵਿੱਚ ਕਿਉਂ ਕਰਦੇ ਹੋ।
ਕਰਗ ਕੇਤ ਕੋ ਆਸਰੋ ਕਿਰਦੇ ਅਮਾਰੇ,
ਚਿੰਤਾ ਨਾ ਰੱਖੋ ਆਪਣੇ ਮਨ ਵਿੱਚ, ਕਿਉਂਕਿ ਸਾਨੂੰ ਉਸ ਖੜਗ ਕੇਤ ਪਰਮਾਤਮਾ ਦਾ ਆਸਰਾ ਹੈ। ਖੜਗ ਕੇਤ ਜਿਹਦੇ ਹੱਥ ਵਿੱਚ ਖੰਡਾ ਹੈ, ਜੋ ਬੜਾ ਤੇਜਸਵੀ ਹੈ, ਉਸ ਪਾਰ ਬ੍ਰਹਮ ਇਹ ਨਾਂ ਗੁਰੂ ਕਲਗੀਧਰ ਨੇ ਦਿੱਤਾ ਅਕਾਲ ਪੁਰਖ ਨੂੰ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੇ ਲਿਹੋ ਉਭਾਰੀ। ਉਹ ਖੜਗ ਕੇਤ ਹੈ ਪ੍ਰਮਾਤਮਾ, ਔਰ ਉਹਦਾ ਸਾਡੇ ਹਿਰਦੇ ਵਿੱਚ ਆਸਰਾ ਹੈ।
ਮੈਂ ਭਰੋਸਾ ਪ੍ਰਭੂ ਕੋ ਨਰ ਕੌਣ ਵਿਚਾਰੇ,
ਪ੍ਰਭੂ ਦਾ ਸਾਨੂੰ ਬੜਾ ਵੱਡਾ ਭਰੋਸਾ ਹੈ, ਤੇ ਵਿਚਾਰੇ ਬੰਦੇ ਕੀ ਨੇ, ਇਹ ਸਾਡਾ ਭਲਾ ਕੀ ਵਿਗਾੜਨਗੇ ਜੇ ਅਸੀਂ ਪ੍ਰਮਾਤਮਾ ਦੀ ਸ਼ਰਨ ਚ ਪਏ ਹੋਏ ਆ।
ਤੁਰ ਕੇ ਸਿਰ ਕੀ ਦਿੜ ਜਣਾ ਹਮਨੇ ਉਖਾਰੇ,
ਮਾਤਾ ਜੀ ਉਹ ਦਿਨ ਦੂਰ ਨਹੀਂ ਆਉਣ ਵਾਲੇ ਸਮੇਂ ਵਿਚ, ਆ ਜਿਹੜਾ ਤੁਰਕੇਸ਼ਰ ਨੁਰੰਗਾ ਜਿਹਨੂੰ ਤੁਸੀਂ ਕਹਿੰਦੇ ਹੋ, ਇਹਦੇ ਰਾਜ ਭਾਗ ਦੀਆਂ ਜੜਾਂ ਅਸੀਂ ਪੁੱਟ ਦੇਣੀਆਂ ਨੇ, ਉਖਾੜ ਦੇਣੀਆਂ ਨੇ।
ਗੁਰਸਿੱਖ ਛੀਨੈ ਧਰਾ ਕੋ ਐ ਦਲ ਬਲ ਭਾਰੇ,
ਸਾਡੇ ਗੁਰਸਿੱਖ ਸਾਰੀ ਧਰਤੀ ਖੋਹ ਲੈਣਗੇ ਇਹਨਾਂ ਕੋਲੋਂ, ਔਰ ਸਾਡੇ ਸਿੱਖਾਂ ਦਾ, ਸਾਡੇ ਪੰਥ ਦਾ ਸਾਰੇ ਪਾਸੇ ਰਾਜ ਹੋਵੇਗਾ।
ਭੀਮ ਚੰਦ ਮਾਨੀ ਮੈਦ ਨਿਜ ਤੇਜ ਜਿਨਾਵੈ,
ਆ ਰਾਜਾ ਭੀਮ ਚੰਦ ਜਿਹੜਾ ਬੜਾ ਮਾਨੀ ਹੈ, ਬੜਾ ਹੰਕਾਰੀ ਹੈ, ਔਰ ਸਾਨੂੰ ਆਪਣਾ ਤੇਜ ਵਿਖਾਣਾ ਚਾਹੁੰਦਾ ਹੈ।
ਲਿਓ ਚੈਤ ਛਲ ਕਰ ਦੁਰਦ ਹਮ ਕੋ ਡਰ ਪਾਵੈ,
ਸਾਡੇ ਕੋਲੋਂ ਸਾਡੀਆਂ ਵਸਤੂਆਂ ਚਾਹੁੰਦਾ, ਹਾਥੀ ਚਾਹੁੰਦਾ, ਔਰ ਸਾਨੂੰ ਛਲ ਕਰਕੇ ਸਾਡੇ ਕੋਲੋਂ ਵਸਤੂਆਂ ਲੈ ਕੇ ਸਾਨੂੰ ਡਰਾਉਣਾ ਚਾਹੁੰਦਾ ਹੈ।
ਕਰੋ ਜੰਗ ਤੇ ਸੰਗ ਅਸ ਪਿਕ ਜਾਏ ਪਲਾਏ,
ਮਾਤਾ ਜੀ ਇਹੋ ਜਿਹਾ ਜੰਗ ਕਰਾਂਗੇ, ਤੁਹਾਡੇ ਨਾਲ ਵਚਨ ਕਰਦੇ ਹਾਂ, ਰਾਜੇ ਭੀਮ ਚੰਦ ਨਾਲ ਇਹੋ ਜਿਹਾ ਜੰਗ ਕਰਾਂਗੇ ਕਿ ਇਹ ਸਾਡੇ ਜੰਗ ਨੂੰ ਵੇਖ ਕੇ ਮੈਦਾਨੇ ਜੰਗ ਨੂੰ ਛੱਡ ਕੇ ਦੌੜ ਜਾਣਗੇ, ਨੱਠ ਕੇ ਦੌੜ ਜਾਣਗੇ।
ਨਾ ਤਾਰਾ ਕੋਰਣ ਖੇਤ ਮੈਂ ਜਮ ਧਾਮ ਪਤਾਏ,
ਡਰ ਕੇ ਦੌੜ ਜਾਣਗੇ, ਤੇ ਜੇ ਨਾ ਦੌੜੇ ਤੇ ਜੰਗ ਦੇ ਮੈਦਾਨ ਦੇ ਵਿੱਚ ਮਿੱਟੀ ਚ ਇਹਨਾਂ ਨੂੰ ਗਰਕ ਕਰਕੇ ਰੱਖ ਦਿਆਂਗੇ, ਮਿੱਟੀ ਵਿੱਚ ਧਰਤੀ ਵਿੱਚ ਮਿਲਾ ਕੇ ਰੱਖ ਦਿਆਂਗੇ।
ਹਮ ਛਤਰੀ ਡਰ ਨਾ ਕਰੇ ਜੋ ਗਰਭ ਜਨਾਵੇ,
ਅਸੀਂ ਵੀ ਛਤਰੀ ਦੇ ਪੁੱਤਰ ਹਾਂ, ਛਤਰੀ ਕੋ ਪੂਤ ਹੋ, ਬ੍ਰਾਹਮਣ ਕੋ ਨਾ, ਅਸੀਂ ਵੀ ਛਤਰੀ ਦੇ ਪੁੱਤਰ ਹਾਂ, ਤੇ ਜੰਗ ਦੇ ਮੈਦਾਨ ਵਿੱਚ ਸੂਰਮਤਾਈ ਨਾਲ ਲੜਾਂਗੇ, ਇਹਨਾਂ ਦਾ ਜਿਹੜਾ ਇਹ ਗਰਭ ਹੰਕਾਰ ਹੈ ਉਹ ਤੋੜਾਂਗੇ।
ਸਨਮੁਖ ਲੋਹਾ ਅਸ ਕਰੇ ਫਿਰ ਮੁਖ ਨਾ ਦਿਖਾਵੇ,
ਇਹੋ ਜਿਹਾ ਸਾਹਮਣੇ ਉਹ ਲੋਹਾ ਵਿਖਾਵਾਂਗੇ ਇਹਨਾਂ ਨੂੰ ਕਿ ਮੁੜ ਕੇ ਸਾਡੇ ਵੱਲ ਮੂੰਹ ਕਰਕੇ ਨਹੀਂ ਆਉਣਗੇ, ਜੇ ਆਉਣਗੇ ਤੇ ਹਜ਼ਾਰਾਂ ਵੇਰੀ ਸੋਚਣਗੇ ਆਉਣ ਤੋਂ ਪਹਿਲਾਂ।
ਥੋੜੇ ਅਲਬੋ ਤੇਨ ਕੋ ਇੱਕ ਪੁਰਖ ਅਕਾਲੰਗ,
ਭਾਵੇਂ ਥੋੜਾ ਤੇ ਭਾਵੇਂ ਕੋਈ ਬਹੁਤੇ ਨੇ, ਥੋੜਿਆਂ ਤੇ ਬਹੁਤਿਆਂ ਦਾ ਮਾਲਕ ਇੱਕ ਅਕਾਲ ਪੁਰਖ ਹੀ ਹੈ, ਇੱਕ ਪ੍ਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ।
ਜਿਸ ਕੀ ਆਇਸ ਪਾਏ ਹਮ ਤਰ ਜਨਮ ਦਿਖਾ ਲੰਗ,
ਜਿਸ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕਰਕੇ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਜਨਮ ਧਾਰ ਕੇ ਆਏ ਹਾਂ।
ਦੇਹੋ ਦੁਸ਼ਟ ਦੰਡ ਕੋ ਜੋ ਹੈ ਕੁਚਾਲੇ,
ਦੁਸ਼ਟਾਂ ਨੂੰ ਦੰਡ ਦਿਆਂਗੇ ਜਿਹੜੇ ਕੁਚਾਲੀ ਭੈੜੇ ਚਾਲ ਚੱਲਣ ਵਾਲੇ ਦੁਸ਼ਟ ਨੇ, ਇਹਨਾਂ ਨੂੰ ਆਏ ਹੀ ਅਸੀਂ ਦੰਡ ਦੇਣ ਵਾਸਤੇ ਹਾਂ।
ਸਿੱਖ ਆਪਣੇ ਰਾਜ ਕੋ ਰਾਜਾ ਕਰੋ ਚਿਤ ਚੀਨ ਵਿਸਾਲੇ,
ਆਪਣਿਆਂ ਸਿੱਖਾਂ ਨੂੰ ਰਾਜੇ ਬਣਾਵਾਂਗੇ ਔਰ ਇਹ ਸਾਰੀ ਧਰਤੀ ਖੋ ਕੇ ਨਾ ਪਾਪੀਆਂ ਦੁਸ਼ਟਾਂ ਕੋਲੋਂ ਜ਼ਾਲਮਾਂ ਕੋਲੋਂ ਆਪਣੇ ਸਿੱਖਾਂ ਨੂੰ ਦਿਆਂਗੇ।
ਇਤਿਹਾਸਕ ਹੋਏ ਬਾਰਤਾ ਵਰਨੇ ਬਹੁ ਬਾਰੇ,
ਤਾਂ ਕਈ ਵਾਰੀ ਗੱਲਾਂ ਹੁੰਦੀਆਂ ਜਦੋਂ ਮਾਤਾ ਜੀ ਛੇੜਦੇ ਨੇ ਗੱਲ ਤੇ ਕਲਗੀਧਰ ਜੀ ਇਸ ਤਰ੍ਹਾਂ ਅੱਗੋਂ ਜਵਾਬ ਦਿੰਦੇ ਨੇ, ਕਈ ਵਾਰੀ ਇਹ ਬਚਨ ਬਿਲਾਸ ਹੋਏ ਨੇ।
ਕਾਤਰ ਜੰਗ ਮਿਟਾਵ ਤੇ ਔਰ ਮੈਂ ਡਰਦਾਰੇ,
ਕਾਇਰ ਸੀ ਨਾ ਮਸੰਦ, ਕਾਇਰਤਾ ਰੱਖਣ ਵਾਲੇ, ਉਹ ਚਾਹੁੰਦੇ ਨੇ ਜੰਗ ਨੂੰ ਮਿਟਾਣਾ ਕਿ ਜੰਗ ਹੋਵੇ ਹੀ ਨਾ, ਉਹ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।
ਜਾਤ ਜੋਦਾ ਜੁਦ ਕੋ ਹਮ ਹਤੈ ਪਾੜੇ,
ਕਾਇਰ ਨੇ ਉਹ ਜੰਗ ਮਿਟਾਣਾ ਚਾਹੁੰਦੇ ਨੇ ਮਸੰਦ ਜਿੰਨੇ ਨੇ, ਪਰ ਜਿਹੜੇ ਸਤਿਗੁਰਾਂ ਦੇ ਯੋਧੇ ਨੇ ਦੀਵਾਨ ਭਾਈ ਨੰਦ ਚੰਦ ਜੀ, ਭਾਈ ਸੰਘੋ ਸ਼ਾਹ ਜੀ, ਭਾਈ ਜੀਤ ਮੱਲ ਜੀ, ਮਾਰੀ ਚੰਦ ਜੀ, ਗੁਲਾਬ ਰਾਏ ਜੀ, ਇਹ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ, ਬਹਾਦਰ ਨੇ, ਯੋਧੇ ਨੇ, ਉਹ ਕਹਿੰਦੇ ਕਦੋਂ ਜੰਗ ਹੋਵੇ ਤੇ ਜੰਗ ਦੇ ਮੈਦਾਨ ਵਿਚ ਇਨ੍ਹਾਂ ਪਹਾੜੀਆਂ ਨੂੰ ਅਸੀਂ ਮਾਰੀਏ।
ਮੂਰਖ ਮਹਿਮਾ ਗੁਰੂ ਕੀ ਨਹਿ ਸਕੇ ਵਿਚਾਰੇ,
ਮੂਰਖ ਨੇ ਉਹ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ, ਉਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਇਕ ਆਮ ਸਧਾਰਨ ਵਿਅਕਤੀ ਕਰਕੇ ਵੇਖਦੇ ਨੇ, ਇਹ ਨਹੀਂ ਜਾਣਦੇ ਕਿ ਇਹ ਆਪ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹਨ।
ਬਹੁਤ ਦੇਸ਼ਾਂ ਤੇ ਸੰਗਤਾਂ ਨਰ ਨਾਰੀ,
ਬਹੁਤ ਸਾਰੇ ਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਚੱਲ ਕੇ, ਬਹੁਤ ਸਾਰੇ ਨਰ ਨਾਰੀਆਂ ਆਉਂਦੇ ਨੇ।
ਦਿਨ ਮੈਂ ਜੋ ਬਰ ਵੀਰ ਹੈ ਰਣ ਵਿਧੀਆਂ ਸਾਰੇ,
ਉਹਨਾਂ ਵਿੱਚੋਂ ਜਿਹੜੇ ਸ਼ਸਤਰਧਾਰੀ ਸੂਰਮੇ ਨੇ, ਜਿਹੜੇ ਵਿਦਿਆ ਜਾਣਦੇ ਨੇ ਸੂਰਮੇ ਨੇ, ਜਿਨ੍ਹਾਂ ਦੀਆਂ ਕੱਦ ਕਾਠੀਆਂ ਉੱਚੀਆਂ ਨੇ, ਉਹਨਾਂ ਨੂੰ ਮਹਾਰਾਜ ਜੀ ਵੇਖਦੇ ਹਨ।
ਰਹੇ ਨਿਕਟ ਸਤਿਗੁਰੂ ਕੇ ਨੈ ਸਦਨ ਪਿਆਨੈ,
ਮਹਾਰਾਜ ਜੀ ਦੇ ਕੋਲ ਰਹਿੰਦੇ ਨੇ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜੰਗ ਛਿੜਨ ਵਾਲੀ ਹੈ, ਤੇ ਬੜੇ ਸੂਰਮੇ ਮਹਾਰਾਜ ਜੀ ਦੀ ਫੌਜ ਵਿਚ ਆਪਣਾ ਆਪਾ ਸਮਰਪਣ ਕਰਕੇ ਆ ਜਾਂਦੇ ਨੇ ਔਰ ਮਹਾਰਾਜ ਜੀ ਦੇ ਕੋਲ ਰਹਿੰਦੇ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ।
ਉਹਨਾਂ
ਨੂੰ ਇਹ ਇੱਛਾ ਹੈ, ਉਹ ਆਪਣੇ ਘਰਾਂ ਨੂੰ ਨਹੀਂ ਮੁੜਦੇ, ਕਹਿੰਦੇ ਹੁਣ ਲੜਾਈ ਦਾ ਸਮਾਂ ਤੇ ਸਤਿਗੁਰੂ ਜੀ ਦੇ ਘਰ ਤੇ ਦੁਸ਼ਮਣਾਂ ਨੇ ਚੜ ਕੇ ਆਉਣਾ ਤੇ ਅਸੀਂ ਆਪਣੇ ਘਰਾਂ ਨੂੰ ਕਿਉਂ ਮੁੜੀਏ। ਉਹ ਲੜਨ ਵਾਸਤੇ ਤਿਆਰ ਹੋ ਕੇ ਸਤਿਗੁਰਾਂ ਦੇ ਕੋਲ ਹੀ ਰਹਿ ਕੇ ਕਹਿੰਦੇ ਦੁਸ਼ਮਣਾਂ ਨੂੰ ਮਾਰਾਂਗੇ।
ਉਤਸ਼ਾਹੀ ਸਿੱਖ ਜੇ ਪਾਸੇ ਗੁਰ ਪਾਸੇ,
ਬੜੇ ਬੜੇ ਉਤਸ਼ਾਹੀ ਸਿੱਖ ਨੇ ਉਹ ਸਤਿਗੁਰਾਂ ਦੇ ਕੋਲ ਵਸਦੇ ਹਨ।
ਨੰਦ ਚੰਦ ਸੁਧ ਸਭਨ ਕੀ ਦੇ ਬਾਤ ਰੁਗਰਾਸੇ,
ਨੰਦ ਚੰਦ ਜੀ ਦੀਵਾਨ ਨੰਦ ਚੰਦ ਜੀ ਸਾਰਿਆਂ ਦੀ ਖਬਰ ਸਾਰ ਲੈਂਦੇ ਨੇ, ਸਭ ਨੂੰ ਖਾਣਾ ਪਾਣੀ ਦਿੰਦੇ ਹਨ।
ਉਸ ਨਿਜਪੁਰ ਅਰ ਦੇਸ਼ ਮੈਂ ਗਰ ਧਾਰ ਗਿਰਹਾਏ,
ਆਪਣੇ ਦੇਸ਼ ਵਿਚ ਆਪਣੇ ਘਰਾਂ ਦੇ ਵਿਚ ਜਿਹੜੇ ਪਹਾੜੀ ਰਾਜੇ ਨੇ ਉਹ ਡਰ ਰਹੇ ਹਨ।
ਪਥੈ ਸੁਪਤ ਸਭ ਦਿਸ਼ਨ ਮੈਂ ਰਾਖੇ
ਤਕੜਾਏ, ਡਰ ਹੈ ਕਿਤੇ ਗੁਰੂ ਜੀ ਫੌਜ ਲੈ ਕੇ ਸਾਡੇ ਤੇ ਹਮਲਾ ਨਾ ਕਰ ਦੇਣ। ਉਹਨਾਂ ਨੇ ਆਪਣੀਆਂ ਫੌਜਾਂ ਨੂੰ ਬਾਹਰਲੇ ਪਾਸਿਓ ਜਿੱਧਰੋਂ ਫੌਜ ਅੰਦਰ ਐਂਟਰ ਕਰ ਸਕਦੀ ਹੈ ਉਧਰ ਆਪਣੇ ਸਿਪਾਹੀਆਂ ਨੂੰ ਪਹਿਰੇ ਤੇ ਖੜਾ ਕਰ ਦਿੱਤਾ, ਚੁਕੰਨੇ ਕਰ ਦਿੱਤਾ ਹੈ।
ਸਾਂਝ ਸਕਾਰੇ ਸੁਧ ਸਕਲ ਸੁਣ ਕੇ ਗੁਰ ਕੇਰੇ,
ਸਵੇਰੇ ਸ਼ਾਮ ਸਾਰੀ ਖਬਰ ਮੰਗਾਉਂਦੇ ਨੇ ਸੁਗੇ ਭੇਜ ਕੇ ਕਿ ਗੁਰੂ ਜੀ ਇਸ ਵੇਲੇ ਕੀ ਕਰ ਰਹੇ ਨੇ, ਕਿਤੇ ਇਧਰ ਹਮਲਾ ਕਰਨ ਦੀ ਤਿਆਰੀ ਤਾਂ ਨਹੀਂ ਕਰ ਰਹੇ। ਇਹ ਤਾਂ ਸਵੇਰੇ ਸਾਂਝ ਸਕਾਰੇ ਸਾਰਿਆਂ ਦੀ ਖਬਰ ਸੁਣ ਕੇ ਆਪਣਾ ਫਿਰ ਆਰਾਮ ਕਰਦੇ ਹਨ।
ਰਹੇ ਵਿਚਾਰ ਦੇ ਅਨਕ ਬਿਦਰਣ ਹੋਏ ਕਿਸ ਬੇਰੇ,
ਸਾਰੇ ਵਿਚਾਰਦੇ ਨੇ ਅਨਕ ਪ੍ਰਕਾਰ ਨਾਲ ਕਿ ਪਤਾ ਨੀ ਕਿਹੜੇ ਵੇਲੇ ਜੰਗ ਛਿੜ ਜਾਏ।
ਬਿਉਂਤ ਬਿਆ ਕੇ ਬਿਦ ਬਿਬਿਦ ਬਿਦ ਬੋ ਕਰੇ ਬਨਵਾਵੇ,
ਚੰਦ ਅਨਕ ਪ੍ਰਕਾਰ ਦੀਆਂ ਵਿਉਂਤ ਬੰਦੀਆਂ ਕਰਦਾ ਵਿਆਹ ਵਾਸਤੇ ਵੀ ਕਿ ਕਿਤੇ ਵਿਆਹ ਤੋਂ ਪਹਿਲਾਂ ਨਾ ਜੰਗ ਛਿੜ ਜਾਏ, ਤੇ ਇਸ ਪ੍ਰਕਾਰ ਨਾਲ ਅਨਕ ਪ੍ਰਕਾਰ ਦੀਆਂ ਵਿਉਂਤ ਬੰਦੀਆਂ ਕਰਦਾ ਤੇ ਬਣਵਾਉਂਦਾ ਹੈ।
ਆਏ ਮੇਲ ਤਿੰਨ ਸ਼ਸਤਰ ਜੁੱਤ ਕਹਿ ਕਹਿ ਬੁਲਵਾਵੇ,
ਜਿਹੜਾ ਮੇਲ ਆ ਰਿਹਾ ਵਿਆਹ ਵਾਸਤੇ ਭੀਮ ਚੰਦ ਖਾਸ ਕਰਕੇ ਉਹਨਾਂ ਨੂੰ ਹਦਾਇਤ ਕਰਦਾ ਵੀ ਸ਼ਸਤਰ ਧਾਰ ਕੇ ਆਇਆ ਜੇ, ਤੁਹਾਡੇ ਤੇ ਹਮਲਾ ਵੀ ਹੋ ਸਕਦਾ, ਚੁਕੰਨੇ ਹੋ ਕੇ ਆਇਆ ਜੇ, ਇਦਾਂ ਆਪਣਾ ਸਾਰਾ ਮੇਲ ਵੀ ਸ਼ਸਤਰਧਾਰੀ ਸਹਿਤ ਕਰਕੇ ਮੰਗਵਾ ਰਿਹਾ।
ਕਿਉਂ ਬਟੋਰਨ ਬਹੁ ਕਰੇ ਜਿਦ ਕਿਤ ਤੇ ਆਏ,
ਵੀ ਬੜੀਆਂ ਫੌਜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਹੁਤ ਸਾਰੀਆਂ ਫੌਜਾਂ ਬਟੋਰਨੀਆਂ ਸ਼ੁਰੂ ਕਰ ਲਈਆਂ।
ਸੁਣ ਗੁਰ ਸਰ ਕੀ ਸ਼ਾਹਦੀ ਕਬ ਕਬ ਡਰ ਪਾਏ।
ਕਈ ਵਾਰੀ ਸਤਿਗੁਰਾਂ ਦੇ ਪੀਰਾਂ ਦੀ ਗਵਾਹੀ ਸੁਣਦਾ ਸੁਣਦਾ ਭੀਮ ਚੰਦ, ਕਈ ਆ ਕੇ ਦੱਸਦੇ ਨੇ ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਆਪਣੀ ਕਮਾਨ ਚੋਂ ਤੀਰ ਛੱਡਦੇ ਨੇ ਨਾ ਤੇ ਉਹਨਾਂ ਦਾ ਤੀਰ ਕੋਹਾਂ ਤੱਕ ਮਾਰ ਕਰਦਾ, ਕਿੱਥੋਂ ਆਇਆ ਤੀਰ ਪਤਾ ਨਹੀਂ ਲੱਗਦਾ ਤੇ ਵਿੰਨ ਕੇ ਨਿਸ਼ਾਨੇ ਨੂੰ ਪਾਰ ਨਿਕਲ ਜਾਂਦਾ। ਏਦਾਂ ਜਦੋਂ ਸਤਿਗੁਰਾਂ ਦੇ ਤੀਰਾਂ ਦੀ ਸ਼ਾਦੀ ਸੁਣਦਾ ਹੈ,
ਤੀਕਨ ਭੀਮ ਤਤਾਰ ਚੇ ਕੋਸਨ ਲਗ ਮਾਰੇ,
ਸੁਣਦਾ ਕਿ ਬੜੇ ਤਿੱਖੇ ਬੜੇ ਭਿਆਨਕ ਤੀਰ ਨੇ ਗੁਰੂ ਕਲਗੀਧਰ ਦੇ, ਇੰਨੇ ਤਿੱਖੇ ਤੇ ਭਿਆਨਕ ਨੇ ਕਿ ਕੋਹਾਂ ਤੱਕ ਮਾਰ ਕਰਦੇ ਹਨ।
ਗਰਕ ਹੋਏ ਪਰ ਲਗ ਸਰਬ ਬੋ ਸ਼ਿਗਰ ਪ੍ਰਹਾਰ,
ਜਿਹਨੂੰ ਜਾ ਕੇ ਉਹ ਸਾਰੇ ਤੀਰ ਲੱਗਦੇ ਨੇ ਪਰਾਂ ਸਹਿਤ, ਪਰਾਂ ਦੇ ਸਹਿਤ, ਪਿੱਛੇ ਤੀਰ ਹੁੰਦੇ ਨੇ ਤੀਰ ਦੇ ਖੰਭ ਹੁੰਦੇ ਨੇ, ਪਰਾਂ ਦੇ ਸਹਿਤ ਖੰਭਾਂ ਦੇ ਸਹਿਤ ਉਹ ਦੁਸ਼ਮਣ ਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਣ। ਇਸ ਤਰ੍ਹਾਂ ਦੇ ਤੀਰ ਨੇ ਗੁਰੂ ਸਾਹਿਬ ਦੇ।
ਕਬੈ ਕੋਪ ਕੋ ਕਰਤੇ ਉਰ ਕਿਉਂ ਦੇਸ਼ ਹਮਾਰੇ,
ਕਈ ਕਈ ਵਾਰੀ ਗੁੱਸਾ ਕਰਦੇ ਕੋਪ ਆਪਣੇ ਹਿਰਦੇ ਵਿਚ ਕਰਦੇ ਨੇ, ਕਈ ਵਾਰੀ
ਰਹਿ ਦੇਸ਼ ਹਮਾਰੇ,
ਗੁਰੂ ਜੀ ਸਾਡੇ ਦੇਸ਼ ਵਿਚ ਰਹਿੰਦੇ ਹਨ,
ਯਾਚੀ ਵਸਤ ਵੀ ਨਾ ਦੇਈ ਜਨ ਵੈਰ ਨਿਕਾਰੇ,
ਸਾਡੀਆਂ ਮੰਗੀਆਂ ਵਸਤੂਆਂ ਵੀ ਸਾਨੂੰ ਉਹਨਾਂ ਨੇ ਨੀ ਦਿੱਤੀਆਂ, ਸਗੋਂ ਸਾਡੇ ਬੰਦਿਆਂ ਨੂੰ ਧੱਕੇ ਮਾਰ ਕੇ ਕੱਢਿਆ ਹੈ।
ਇਸ ਕਲਗੀ ਤਰ ਕਹਿਤ ਰਣ ਰੰਗ ਨਿਹਾਰ,
ਇਹ ਗੱਲਾਂ ਹੁੰਦੀਆਂ ਭੀਮ ਚੰਦ ਦੇ ਘਰ ਤੇ, ਇਧਰ ਗੁਰੂ ਸਾਹਿਬ ਜੀ ਕਹਿੰਦੇ ਰਹਿੰਦੇ ਨੇ ਕਦੋਂ ਜੰਗ ਦਾ ਸਮਾਂ ਆਵੇਗਾ ਤੇ ਜੰਗ ਦਾ ਰੰਗ ਨੇਤਰਾਂ ਨਾਲ ਵੇਖਾਂਗੇ।
ਸੰਗੋ ਆਦਿਕ ਪੰਜ ਵੀਰ ਸਿੱਖੇ ਅਪਰ ਉਦਾਰ,
ਸੰਗੋ ਸ਼ਾਹ ਜੀ ਇਹ ਪੰਜ ਭਰਾ ਸਨ, ਮਹਾਰਾਜ ਜੀ ਦੇ ਨਾਲ ਰਹਿੰਦੇ ਹਨ, ਹੋਰ ਵੀ ਬੜੇ ਸੂਰਮੇ ਯੋਧੇ ਸਤਿਗੁਰਾਂ ਦੇ ਕੋਲ ਹਨ।
ਉਤਸ਼ਾਹ ਵਧਾਵ ਤੇ ਸੁਣ ਸਕਲੇ ਆਨੰਦੇ,
ਉਤਸ਼ਾਹ ਵਧਾਉਂਦੇ ਨੇ, ਉਹ ਵੀ ਉਤਸ਼ਾਹ ਵਾਲੇ ਸੂਰਮੇ ਸਨ ਤੇ ਉਤਸ਼ਾਹ ਵਧਾਉਂਦੇ ਆ, ਮਹਾਰਾਜ ਜੀ ਨਾਲ ਬਚਨ ਕਰਦੇ ਹਨ।
ਮਹਾਰਾਜ ਅਬ ਦੇਖੀਏ ਜਬ ਜੰਗ ਬਿਲੰਦੇ,
ਮਹਾਰਾਜ ਬਸ ਹੁਣ ਉਹ ਦਿਨ ਦੂਰ ਨਹੀਂ, ਬਸ ਨੇੜੇ ਹੀ ਆਉਣ ਵਾਲਾ ਉਹ ਦਿਨ ਜਦੋਂ ਬਿਲੰਦ ਜੰਗ ਵੱਡਾ ਜੰਗ ਅਸੀਂ ਵੇਖਾਂਗੇ, ਨੇਤਰਾਂ ਨਾਲ ਤੱਕਾਂਗੇ, ਚੱਲਦੇ ਤੀਰ ਆਪ ਜੀ ਦੇ ਵੇਖਾਂਗੇ।
ਕਾਤਰ ਕੋਰੋ ਕੋਹੀਆ ਕੱਪੀ ਰੋਕ ਚਾਲੇ,
ਮਹਾਰਾਜ ਇਹ ਕਾਇਰ ਨੇ ਪਹਾੜੀਏ, ਇਹ ਗੀਦੀ ਨੇ, ਗਵਾਰ ਨੇ, ਕਪਟੀ ਨੇ, ਔਰ ਭੈੜੇ ਕੁਚਾਲੀਏ ਝੂਠ ਬੋਲਣ ਵਾਲੇ ਝੂਠੇ ਨੇ।
ਕਹਾ ਬਾਪਰੇ ਮਾਰ ਬੋਲਤ ਲੈ ਉਤਾਲੇ,
ਵਿਚਾਰੇ ਕੀ ਨੇ, ਇਹਨਾਂ ਨੂੰ ਕੀ ਮਾਰਨਾ, ਮਹਾਰਾਜ ਆਉਣਗੇ ਇਹਨਾਂ ਨੂੰ ਆਉਂਦਿਆਂ ਨੂੰ ਅਸੀਂ ਲੁੱਟ ਲੈਣਾ, ਆਉਂਦਿਆਂ ਦੇ ਹਥਿਆਰ ਅਸੀਂ ਖੋਹ ਲੈਣੇ ਹਨ।
ਇਮ ਦੋਨੋਂ ਦੀ ਸ਼ਤਰਤਾ ਦਿੜ ਹੋਤ ਹਮੇਸ਼ਾ,
ਦੋਹਾਂ ਪਾਸਿਓ ਦੁਸ਼ਮਣੀ ਵੱਧ ਰਹੀ। ਉਧਰ ਭੀਮ ਚੰਦ ਵੀ ਉਹ ਤਾਂ ਵਿਆਹ ਦਾ ਸਮਾਂ ਹੀ ਪਾਸ ਕਰ ਰਿਹਾ, ਚਾਹੁੰਦਾ ਲੜਨਾ ਹੀ ਹੈ, ਪਰ ਉਹ ਚਾਹੁੰਦਾ ਹੈ ਕਿਸੇ ਸਮੇਂ ਵਿਆਹ ਦਾ ਇਹ ਸਮਾਗਮ ਹੋ ਜਾਏ ਤੇ ਬਾਅਦ ਵਿਚ ਲੜਾਂਗੇ, ਬਾਅਦ ਵਿਚ ਵੇਖਾਂਗੇ। ਇਧਰ ਵੀ ਗੁਰੂ ਸਾਹਿਬ ਦੇ ਸੂਰਮੇ ਵੀ ਕਚੀਚੀਆਂ ਵੱਟਦੇ ਰਹਿੰਦੇ ਨੇ।
ਮਿਤਨੇ ਜਿਕ ਵਿਆਪਾ ਨਾ ਤਾਂ ਲੜਦ ਵਿਸ਼ੇਸ਼,
ਦੋਹਾਂ ਪਾਸਿਓਂ ਇਹ ਜੰਗ ਰੁਕਿਆ ਹੋਇਆ ਤਾਂ ਸਿਰਫ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਉਹ ਨਾ ਹੁੰਦਾ ਤੇ ਕਦੋਂ ਦੀ ਜੰਗ ਹੋ ਜਾਂਦੀ, ਕਦੋਂ ਦਾ ਜੰਗ ਛਿੜ ਜਾਂਦਾ।
ਇਤੀ ਉਤ ਕਰ ਤਿਆਰੀ ਰੇ ਸਭ ਜੰਗ ਸਮਾਜਾ,
ਤਿਆਰੀ ਦੋਹਾਂ ਪਾਸੇ ਆ ਜੰਗ ਦੀ, ਉਧਰ ਭੀਮ ਚੰਦ ਵੀ ਤਿਆਰੀ ਕਰਕੇ ਰੱਖਦਾ ਵੀ ਕਿਤੇ ਗੁਰੂ ਜੀ ਹਮਲਾ ਨਾ ਕਰ ਦੇ, ਇਧਰ ਸਤਿਗੁਰਾਂ ਦੀ ਤਿਆਰੀ ਤਾਂ ਪਹਿਲਾਂ ਹੀ ਕੀਤੀ ਹੋਈ ਹੈ, ਦੋਹਾਂ ਪਾਸੇ ਜੰਗੀ ਤਿਆਰੀਆਂ ਕੀਤੀਆਂ, ਜੰਗੀ ਸਮਾਜ ਇਕੱਠਾ ਕੀਤਾ ਹੋਇਆ।
ਸੁਪੱਟ ਸ਼ਸਤਰ ਉਤਸ਼ਾਹ ਮੈਂ ਬਹੁ ਬਾਜਾ ਬਾਜਾ,
ਜਿੰਨੇ ਸੁਪਾਟ ਨੇ ਸਾਰੇ ਸ਼ਸਤਰਾਂ ਨੂੰ ਧਾਰਨ ਕਰਕੇ ਬੜੇ ਉਤਸ਼ਾਹਤ ਨੇ, ਅਨਕ ਪ੍ਰਕਾਰ ਦੇ ਬਾਜੇ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ, ਰਣ ਸਿੰਘੇ ਵੱਜਦੇ ਨੇ, ਜਿਨ੍ਹਾਂ ਨੂੰ ਸੁਣ ਸੁਣ ਕੇ ਸੂਰਮੇ ਉਤਸ਼ਾਹਤ ਹੋ ਰਹੇ ਨੇ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਤਿਆਰੀ ਕਰੀ ਬੈਠੇ ਨੇ ਜੰਗ ਯੁੱਧ ਦੀ, ਪਰ ਉਧਰ ਸਿਰਮੌਰ ਰਿਆਸ ਦਾ ਰਾਜਾ, ਨਾਹਣ ਦਾ ਰਾਜਾ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾਂ ਵਿਚ ਜਿਵੇਂ ਹਾਜ਼ਰ ਹੋ ਰਿਹਾ, ਰਾਜਾ ਮੇਦਨੀ ਪ੍ਰਕਾਸ਼, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।